ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਮਹਾਂਪੁਰਖਾਂ ਦੀ ਮਿੱਠੀ ਪਿਆਰੀ ਯਾਦ ਨੂੰ ਸਮਰਪਿਤ ਇਸ ਵਿਸ਼ੇਸ਼ ਗੁਰਮਤਿ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਸਤਿਗੁਰਾਂ ਦੀ ਇਲਾਹੀ ਗੁਰਬਾਣੀ ਦਾ ਆਪ ਜੀ ਨੇ ਰਸ ਪਿੰਨਾ ਕੀਰਤਨ ਸਰਵਣ ਕੀਤਾ ਹੈ। ਆਓ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਨ, ਸਾਡੀ ਕਥਨ ਔਰ ਸਰੋਤ ਨੂੰ ਇਕਾਗਰਤਾ ਦੀ ਦਾਤ ਬਖਸ਼ਣ, ਸਤਿਗੁਰਾਂ ਦੇ ਅੰਮ੍ਰਿਤ ਬਚਨਾਂ ਦੀ ਵਿਚਾਰ ਆਪ ਨਾਲ ਸਾਂਝੀ ਕਰ ਸਕਾਂ। ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਅੰਮ੍ਰਿਤ ਗੁਰਬਾਣੀ ਮਨੁੱਖੀ ਜ਼ਿੰਦਗੀ ਦਾ ਉਧਾਰ ਕਰਤਾ ਹੈ। ਇਹ ਧੁਰ ਕੀ ਬਾਣੀ, ਖਸਮ ਕੀ ਬਾਣੀ, ਗੁਰਬਾਣੀ ਰੱਬ ਦੇ ਦਰ ਤੋਂ ਆਇਆ ਹੋਇਆ ਇਹ ਅਨੁਭਵੀ ਪੈਗਾਮ ਇਸ ਅੰਮ੍ਰਿਤ ਬਾਣੀ ਨੂੰ ਜੋ ਆਪਣੀ ਜ਼ਿੰਦਗੀ ਵਿੱਚ ਧਾਰਨ ਕਰੇਗਾ, ਹਜ਼ੂਰ ਦੀ ਇਹ ਅੰਮ੍ਰਿਤ ਬਾਣੀ ਉਸ ਦਾ ਵਾਹ ਜਮ ਦੂਤ ਨਾਲ ਕਦੀ ਨਹੀਂ ਪੈਣ ਦੇਗੀ। ਉਸ ਦੀ ਅਭੇਦਤਾ, ਉਸ ਦਾ ਮਿਲਾਪ ਪਾਰ ਬ੍ਰਹਮ ਪਰਮੇਸ਼ਵਰ ਨਾਲ ਹੀ ਕਰਾਏਗੀ। ਹਜ਼ੂਰ ਦੇ ਅੰਮ੍ਰਿਤ ਬੋਲ ਨੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ, ਉਸ ਵਿੱਚ ਗੁਰਬਾਣੀ ਦੀ ਜੋ ਪਾਰਸ ਕਲਾ ਹੈ, ਗੁਰਬਾਣੀ ਦੀ ਜੋ ਅਜ਼ਮਤ ਹੈ, ਜੋ ਗੁਰਬਾਣੀ ਦੀ ਬਖਸ਼ਿਸ਼ ਹੈ, ਦੋ ਪਦਿਆਂ ਵਾਲੇ ਸ਼ਬਦ ਵਿੱਚ ਸਤਿਗੁਰੂ ਨੇ ਉਸ ਦਾ ਨਿਰੂਪਣ ਕੀਤਾ ਹੈ। ਉਹ ਅੰਮ੍ਰਿਤ ਸ਼ਬਦ ਆਪ ਕੀਰਤਨ ਕਰਨ ਵਾਲੇ ਸੁਣ ਵਾਲੇ ਕੋ, ਉਹ ਦੋ ਪਦੇ ਨੇ ਖਮਾਰੀ ਪਿਆਰੀ, ਅੰਮ੍ਰਿਤ ਧਾਰੀ, ਗੁਰਨਿਮਖ ਨਾ ਮਨ ਤੇ ਟਾਰੀ ਦੇ। ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਸਾਡੀ ਸਭ ਤੋਂ ਪਿਆਰੀ ਜਿਹੜੀ ਬਖਸ਼ਿਸ਼ ਹੈ ਪਰਮਾਤਮਾ ਦੀ, ਉਹ ਅੰਮ੍ਰਿਤ ਧਾਰੀ ਦਾ ਅਰਥ ਹੈ, ਜਿਹਦੇ ਇੱਕ ਇੱਕ ਅੱਖਰ ਚ ਅੰਮ੍ਰਿਤ ਸਮਾਇਆ, ਉਹ ਧੁਰ ਕੀ ਬਾਣੀ ਹੈ। ਹਮਾਰੀ ਪਿਆਰੀ, ਸਾਡੀ ਸਭ ਤੋਂ ਪਿਆਰੀ ਅੰਮ੍ਰਿਤ ਧਾਰੀ, ਜੋ ਅੰਮ੍ਰਿਤ ਨਾਲ ਭਰਪੂਰ ਹੈ, ਗੁਰਨਿਮਖ ਨਾ ਮਨ ਤੇ ਟਾਰੀ ਰੇ, ਗੁਰ ਦੇ ਰਾਰੇ ਨੂੰ ਸਿਆਰੀ ਲੱਗੀ ਹੈ। ਸਤਿਗੁਰੂ ਜੀ ਨੇ ਅੱਖ ਝਮਕਣ ਜਿਤਨਾ ਸਮਾਂ ਇਸ ਧੁਰ ਕੀ ਬਾਣੀ ਨੂੰ ਆਪਣੇ ਮਨ ਤੋਂ ਦੂਰ ਨਹੀਂ ਕੀਤਾ। ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰਨਿਮਖ ਨਾ ਮਨ ਤੇ ਟਾਰੀ ਰੇ। ਅੱਗੇ ਸਾਹਿਬ ਕਹਿੰਦੇ ਦਰਸ਼ਨ, ਪਰਸਨ, ਸਰਸਨ, ਹਰਸਨ, ਇਹ ਗੁਰਬਾਣੀ ਦੀ ਫਿਰ ਅੱਗੇ ਅਜ਼ਮਤ ਕਹਿ ਲੋ, ਬਖਸ਼ਿਸ਼ ਕਹਿ ਲੋ, ਸ਼ਕਤੀ ਕਹਿ ਲੋ। ਹਜ਼ੂਰ ਕਹਿੰਦੇ ਜਿਹੜਾ ਗੁਰੂ ਕੀ ਬਾਣੀ ਦੇ ਦਰਸ਼ਨ ਕਰਦਾ ਹੈ, ਜਾਂ ਜੋ ਗੁਰੂ ਕੀ ਬਾਣੀ ਨੂੰ ਪਰਸ ਲੈਂਦਾ ਹੈ, ਦੋ ਸ਼ਬਦ ਨੇ, ਇੱਕ ਦਰਸ਼ਨ ਤੇ ਇੱਕ ਪਰਸਨ। ਦਰਸ਼ਨ ਦਾ ਸੰਬੰਧ ਦੀਦਿਆਂ ਨਾਲ ਹੈ ਤੇ ਪਰਸਨ ਦਾ ਸੰਬੰਧ ਸਾਡੇ ਅੰਦਰ ਨਾਲ ਹੈ, ਛੂਹਣਾ, ਪਰਸ ਕਰਨਾ, ਸਪਰਸ਼ ਕਰਨਾ। ਹਜ਼ੂਰ ਕਹਿੰਦੇ ਜਿਨੇ ਦਰਸ਼ਨ ਕੀਤੇ ਉਸ ਅੰਦਰ ਗੁਰੂ ਕੀ ਬਾਣੀ ਛੂ ਗਈ। ਹਾਲਾਂਕਿ ਜੋ ਬਾਣੀ ਹੈ ਉਹ ਮੈਂ ਇੱਕ ਵਾਰ ਅਰਜ਼ ਕੀਤੀ ਸੀ ਕਿ ਅੱਖਾਂ ਰਾਹੀਂ ਵੀ ਸਾਡੇ ਅੰਦਰ ਨੂੰ ਸਪਰਸ਼ ਕਰਦੀ, ਕੰਨਾਂ ਰਾਹੀਂ ਵੀ ਸਾਡੇ ਅੰਦਰ ਨੂੰ ਸਪਰਸ਼ ਕਰਦੀ, ਵਾਣੀ ਜ਼ਬਾਨ ਰਾਹੀਂ ਵੀ ਸਾਡੇ ਅੰਦਰ ਨੂੰ ਸਪਰਸ਼ ਕਰਦੀ। ਹੁਣ ਤਾਂ ਇੰਨੀ ਕੁ ਤਰੱਕੀ ਇਨਸਾਨ ਨੇ ਕੀਤੀ ਹੈ ਕਿ ਸਾਡੇ ਹੱਥਾਂ ਦੇ ਪੋਟਿਆਂ ਰਾਹੀਂ ਵੀ ਬਾਣੀ ਸਾਡੇ ਅੰਦਰ ਨੂੰ ਸਪਰਸ਼ ਕਰਦੀ। ਥੋੜਾ ਜਿਹਾ ਸਿਰਫ ਭਾਵਾਂ ਕਿ ਇਹ ਸ਼ਬਦ ਦੁਨਿਆਵੀ ਵਿਦਿਆ ਲਈ ਵੀ ਆਪਾਂ ਵਰਤ ਸਕਦੇ, ਅੱਖਾਂ ਰਾਹੀਂ ਬਾਣੀ ਸਾਡੇ ਅੰਦਰ ਜਾਂਦੀ। ਆਪ ਜਿਤਨੇ ਬੈਠੇ ਹੋ, ਜਿਸ ਗੁਟਕੇ ਚੋ ਆਪ ਜੀ ਨੇ ਸੁਖਮਨੀ ਸਾਹਿਬ ਜ਼ਬਾਨੀ ਚੇਤੇ ਕੀਤਾ, ਨਿਤਨੇਮ ਯਾਦ ਕੀਤਾ, ਭਾਵੇਂ ਉਹ ਗੁਟਕਾ ਸਾਹਿਬ ਬਿਰਧ ਹੋ ਕੇ ਪੁਰਾਣਾ ਹੋ ਕੇ ਉਹਦਾ ਸੰਸਕਾਰ ਸੇਵਾ ਕਰ ਦਿੱਤੀ ਹੋਵੇ, ਪਰ ਜਦੋਂ ਆਪ ਜੀ ਪਾਠ ਕਰੋਗੇ, ਜਿਸ ਪੋਥੀ ਤੋਂ ਆਪ ਜੀ ਨੇ ਪਾਠ ਸ਼ਬਦ ਜਾਂ ਬਾਣੀ ਚੇਤੇ ਕੀਤੀ ਏ, ਉਸ ਪੋਥੀ ਦੇ ਅੰਗ, ਉਹ ਅੱਖਰ ਤੁਹਾਡੀਆਂ ਅੱਖਾਂ ਦੇ ਸਾਹਮਣੇ ਜ਼ਬਾਨੀ ਪੜਦਿਆਂ ਵੀ ਆਈ ਜਾਣਗੇ, ਕਿਉਂਕਿ ਉਹ ਅੱਖਾਂ ਰਾਹੀਂ ਸਾਡੇ ਅੰਦਰ ਵਿੱਚ ਧੱਸ ਗਈ ਏ ਬਾਣੀ, ਆਪ ਲਿਖੇ ਹੋਏ ਸ਼ਬਦ। ਇਹੀ ਕਾਰਨ ਗੁਟਕਾ ਸਾਹਿਬ ਤੋਂ ਕੀਤਾ ਪਾਠ ਤੇ ਅੱਜ ਕੱਲ ਜਿਹੜਾ ਆਧੁਨਿਕ ਯੁੱਗ ਹੈ, ਫੋਨ ਤੋਂ ਕੀਤਾ ਹੋਇਆ ਪਾਠ, ਜੋ ਰਸ ਪੋਥੀ ਸਾਹਿਬ ਤੋਂ ਪਾਠ ਕਰਕੇ ਆਉਂਦਾ, ਚੇਤੇ ਰੱਖਿਓ, ਉਹ ਫੋਨ ਤੋਂ ਕਦੀ ਵੀ ਨਹੀਂ ਆ ਸਕਦਾ। ਭਾਵਾਂ ਸ਼ਬਦ ਉਹੀ ਨੇ, ਅਸੀਂ ਪੜ੍ਹਨੇ ਆ ਸਾਰੇ, ਪਰ ਅਸਲ ਚ ਪੋਥੀ ਹੀ ਪਰਮੇਸ਼ਰ ਕਾ ਥਾਨ ਹੈ। ਹੁਣ ਉਹ ਸ਼ਬਦ ਜਦੋਂ ਆਪਾਂ ਅੱਖਾਂ ਨਾਲ ਪੜ੍ਹਨੇ ਆ, ਕੁਝ ਦਿਨਾਂ ਤੋਂ ਬਾਅਦ ਉਹ ਸ਼ਬਦ ਸਾਡੇ ਅੰਦਰ ਘਰ ਘਰ ਜਾਂਦਾ। ਭਾਵੇਂ ਉਹ ਵਜੂਦ ਜਿਸ ਪੋਥੀ ਵਿੱਚੋਂ ਅਸੀਂ ਯਾਦ ਕੀਤਾ ਉਹ ਵਜੂਦ ਨਹੀਂ, ਪਰ ਯਾਦ ਰੱਖੋ ਸਾਡੇ ਮਨ ਨੇ, ਸਾਡੇ ਅੰਦਰ ਨੇ ਉਹਨਾਂ ਸ਼ਬਦਾਂ ਨੂੰ ਇਸ ਤਰ੍ਹਾਂ ਅੰਦਰ ਘੁੱਟ ਕੇ ਪਕੜ ਲਿਆ ਕਿ ਸਾਰੀ ਜ਼ਿੰਦਗੀ ਜਦੋਂ ਆਪ ਜੀ ਪਾਠ ਕਰੋਗੇ, ਨੇਤਰ ਬੰਦ ਕਰੋਗੇ, ਉਹੀ ਗੁਟਕਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਆਈ ਜਾਏ। ਉਹ ਸ਼ਬਦ ਆਉਂਦੇ ਨੇ ਅੱਖਾਂ ਰਾਹੀਂ ਸਾਡੇ ਅੰਦਰ ਬਾਣੀ ਸਪਰਸ਼ ਕਰਦੀ ਉਂਝ ਤਾਂ ਅੱਖਾਂ ਰਾਹੀਂ ਹਰ ਦ੍ਰਿਸ਼ ਜਿਹੜਾ ਸਾਡੇ ਅੰਦਰ ਨੂੰ ਛੂੰਹਦਾ ਟੱਚ ਕਰਦਾ। ਪਰ ਮੈਂ ਬੇਨਤੀ ਕਰਾਂਗਾ ਆਉਣਾ ਮੈਂ ਸਿਰਫ ਸਤ ਸੰਗਤ ਤੇ ਜੋ ਸ਼ਬਦ ਯਾਦ ਹੈ। ਸ਼ਾਇਦ ਮੈਂ ਪਹਿਲਾਂ ਕਦੀ ਵਿਚਾਰ ਕੀਤੀ ਹੋਵੇ ਇੱਥੇ, ਜੇ ਰਿਪੀਟ ਹੋਵੇ ਤੇ ਬਖਸ਼ ਦਿਆ ਜੇ, ਕਿਉਂਕਿ ਮਹਾਂਪੁਰਖ ਦੀ ਯਾਦ ਵਿੱਚ ਗੁਰੂ ਦੀ ਯਾਦ ਸਮੋ ਜਾਏ। ਯਾਦ ਤਾਂ ਲੋਕ ਕਰਦੇ ਨੇ, ਪਰ ਜਿਸ ਯਾਦ ਵਿੱਚ ਰੱਬ ਦੀ ਯਾਦ ਆ ਜਾਏ, ਸੱਚ ਇਵੇਂ ਉਹ ਯਾਦ ਹੀ ਰੱਬ ਦੇ ਦਰ ਤੇ ਪ੍ਰਵਾਨ ਹੁੰਦੀ। ਚੇਤਾ ਬੜੀ ਵੱਡੀ ਦਾਤ ਹੈ। ਮੈਂ ਸਿਰਫ ਪਹਿਲਾਂ ਬਾਣੀ ਦੀ ਕੁਝ ਬੇਨਤੀ ਕਰਕੇ, ਦੂਸਰਾ ਹੈ ਬਾਣੀ ਕੰਨਾਂ ਰਾਹੀਂ ਸਾਡੇ ਅੰਦਰ ਸਪਰਸ਼ ਕਰਦੀ। ਜਦੋਂ ਵੀ ਕੋਈ ਇਨਸਾਨ ਬੋਲਦਾ, ਉਹਦੇ ਬੋਲੇ ਹੋਏ ਸ਼ਬਦ ਸਾਡੇ ਅੰਦਰ ਨੂੰ ਸਪਰਸ਼ ਕਰਦੇ ਨੇ, ਪਰ ਸ਼ਰਤ ਉਹਨਾਂ ਸ਼ਬਦਾਂ ਵੱਲ ਤਵੱਜੋ ਦਿੱਤੀ ਜਾਏ, ਧਿਆਨ ਦਿੱਤਾ ਜਾਏ। ਬੇਧਿਆਨਾ ਸ਼ਬਦ ਸਪਰਸ਼ ਨਹੀਂ ਕਰਦਾ। ਇਹੀ ਕਾਰਨ ਕਿ ਜਦੋਂ ਅਸੀਂ ਕਿਸੇ ਦਾ ਕੋਈ ਬੋਲ ਸੁਣਨੇ ਆ, ਸਾਡੇ ਕੰਨ ਉੱਥੇ ਮੌਜੂਦ ਨੇ, ਪਰ ਜਦੋਂ ਸਾਡਾ ਅੰਦਰ ਗੈਰ ਹਾਜ਼ਰ ਹੁੰਦਾ ਤੇ ਅਸੀਂ ਸ਼ਬਦ ਕਹਿ ਦਿੰਦੇ ਹਾਂ ਕਿ ਦੁਬਾਰਾ ਬੋਲਿਓ, ਸੋਰੀ ਮੈਂ ਧਿਆਨ ਨਹੀਂ ਦਿੱਤਾ। ਕੰਨ ਤਾਂ ਸੁਣ ਰਹੇ ਸਨ, ਪਰ ਕੱਲੇ ਕੰਨਾਂ ਦਾ ਸੁਰਾਖ ਕੁਝ ਨਹੀਂ ਕਰੇਗਾ ਜੇ ਬੰਦੇ ਦਾ ਧਿਆਨ ਨਹੀਂ। ਇਸੇ ਕਰਕੇ ਕਹਿੰਦੇ ਦੁਬਾਰਾ ਬੋਲੋ, ਮੈਂ ਧਿਆਨ ਨਹੀਂ ਦਿੱਤਾ, ਕਿਉਂਕਿ ਸਾਡੇ ਅੰਦਰ ਬਾਣੀ ਉਦੋਂ ਸਪਰਸ਼ ਕਰਦੀ ਜਦੋਂ ਆਪਾਂ ਧਿਆਨ ਨਾਲ ਸੁਣਨੇ ਹਾਂ। ਕੰਨਾਂ ਰਾਹੀਂ ਵੀ ਬਾਣੀ ਅੰਦਰ ਜਾਂਦੀ। ਬੜੇ ਸੱਜਣ ਐਸੇ ਨੇ ਕਿ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਚ ਸਕੂਲੀ ਵਿਦਿਆ ਨਹੀਂ ਲਈ, ਕਾਲਜ ਵਿੱਚ ਨਹੀਂ ਗਏ। ਪਿੰਡਾਂ ਦੇ ਬਜ਼ੁਰਗ ਐਸੇ ਮੈਂ ਦੇਖੇ ਨੇ ਕਿ ਬਿਲਕੁਲ ਕੋਰੇ ਅਨਪੜ੍ਹ ਦੁਨਿਆਵੀ ਨਜ਼ਰ ਚ, ਉਹਨਾਂ ਨੂੰ 35 ਅੱਖਰਾਂ ਦੀ ਪਹਿਚਾਣ ਨਹੀਂ, ਪਰ ਜਦੋਂ ਕਿਤੇ ਬਾਣੀ ਉਹ ਪੜ੍ਹਦੇ ਨੇ, ਜ਼ਬਾਨੀ ਬਾਣੀ ਉਹ ਕਿੰਨੇ ਕਿੰਨੇ ਸ਼ਲੋਕ ਸ਼ਬਦ ਪੜ੍ਹੀ ਜਾਣਗੇ। ਹਾਲਾਂਕਿ ਜਿਹੜਾ ਉਹਨਾਂ ਪੜ੍ਹਿਆ ਉਹਦੇ ਸਾਹਮਣੇ ਰੱਖ ਕੇ ਕਹੋ ਇਹ ਪੜ੍ਹ ਕੇ ਸੁਣਾਓ, ਉਹ ਕਹੇਗਾ ਨਹੀਂ ਮੈਨੂੰ ਅੱਖਰਾਂ ਦੀ ਪਹਿਚਾਣ ਨਹੀਂ। ਪਰ ਕੰਨਾਂ ਰਾਹੀਂ ਬਾਣੀ ਇੰਨੀ ਕੁਝ ਸਪਰਸ਼ ਕਰ ਗਈ ਕਿ ਜਿਨ੍ਹਾਂ ਨੂੰ ਅੱਖਰਾਂ ਦਾ ਪਤਾ ਨਹੀਂ, ਉਹਨਾਂ ਨੂੰ ਵੀ ਬਾਣੀ ਬੋਲਣ ਦੀ ਜਾਚ ਆ ਗਈ। ਬਾਣੀ ਕੰਨਾਂ ਰਾਹੀਂ ਵੀ ਅੰਦਰ ਜਾਂਦੀ। ਤੀਸਰੀ ਬੇਨਤੀ ਮੈਂ ਕਰਾਂਗਾ, ਰਸਨਾ ਰਾਹੀਂ ਬਾਣੀ ਸਾਡੇ ਅੰਦਰ ਜਾਂਦੀ। ਜਿਸ ਸ਼ਬਦ ਨੂੰ ਅਸੀਂ ਵਾਰ ਵਾਰ ਰਿਪੀਟ ਕਰਨੇ ਆ, ਵਾਰ ਵਾਰ ਬੋਲਨੇ ਆ, ਯਾਦ ਕਰਨੇ, ਉਹ ਸ਼ਬਦ ਸਾਡੇ ਧੁਰ ਅੰਦਰ ਚਲਾ ਜਾਂਦਾ, ਉਹ ਬਾਣੀ ਸਪਰਸ਼ ਕਰਦੀ ਸਾਡੇ ਅੰਦਰ। ਤੇ ਮੈਂ ਚੌਥਾ ਤਰੀਕਾ ਬੇਨਤੀ ਕੀਤਾ ਕਿ ਜਿਨ੍ਹਾਂ ਦੀਆਂ ਅੱਖਾਂ ਨਹੀਂ ਬਾਣੀ, ਤਾਂ ਉਹਨਾਂ ਨੂੰ ਵੀ ਬਹੁਤ ਯਾਦ। ਜਿਹੜੇ ਸੂਰਮੇ ਸਿੰਘ ਆਪਾਂ ਕਹਿੰਦੇ ਹਾਂ ਕੀਰਤਨ ਕਰਦੇ ਨੇ, ਉਹਨਾਂ ਤਾਂ ਅੱਖਾਂ ਨਾਲ ਅੱਜ ਤੱਕ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਹੀਂ ਕੀਤੇ। ਭਾਵਾਂ ਕਿ ਉਹ ਅਸੀਂ ਦੁਨਿਆਵੀ ਭਾਸ਼ਾ ਲਈ ਵੀ ਬ੍ਰੇਲ ਲਿਪੀ ਵਰਤੀ ਜਾ ਸਕਦੀ, ਪਰ ਪਿਆਰਿਓ ਇਹਨਾਂ ਸਕਿਨ ਆ ਹੱਥਾਂ ਦੀ ਛੂ, ਸਾਡੀ ਚਮੜੀ ਦੀ ਛੂ, ਕਿਉਂਕਿ ਚਮੜੀ ਪੰਜਾਂ ਗਿਆਨ ਇੰਦਰੀਆਂ ਵਿੱਚੋਂ ਇੱਕ ਗਿਆਨ ਇੰਦਰਾ। ਮੈਂ ਥੋੜਾ ਜਿਹਾ ਜੇਤੀ ਬੋਲਣਾ, ਪਰ ਮੈਂ ਬਾਣੀ ਚੋਂ ਕੁਝ ਅਰਜ਼ ਆਰੰਭ ਚ ਕਰ ਲੈ ਚਾਹੁੰਦਾ। ਉਹਨਾਂ ਹੱਥਾਂ ਦੇ ਨਾਲ ਪੋਟਿਆਂ ਨਾਲ ਛੂ ਛੂ ਕੇ ਉਹ ਸ਼ਬਦ ਉਹਨਾਂ ਦੇ ਅੰਦਰ ਚਲਾ ਗਿਆ। ਅੱਖਰ ਦੇਖੇ ਨਹੀਂ, ਅੱਖਰਾਂ ਦੇ ਸਵਰੂਪ ਦਾ ਕੋਈ ਪਤਾ ਨਹੀਂ ਨੇਤਰਾਂ ਨਾਲ, ਪਰ ਹੱਥਾਂ ਦੇ ਪੋਟਿਆਂ ਨਾਲ ਛੂ ਛੂ ਕੇ ਉਹ ਸੂਰਮੇ ਸਿੰਘ, ਪਿਆਰਿਓ ਅੱਖਾਂ ਵਾਲਿਆਂ ਨੂੰ ਓਨੇ ਸ਼ਬਦ ਚੇਤੇ ਨਹੀਂ ਜਿੰਨਾ ਜਿੰਨੇ ਸ਼ਬਦ ਸੂਰਮੇ ਸਿੰਘਾਂ ਨੂੰ ਜ਼ਬਾਨੀ ਚੇਤੇ। ਬਾਣੀ ਤਾਂ ਹੱਥਾਂ ਦੇ ਪੋਟਿਆਂ ਨਾਲ ਉਹਨਾਂ ਦੇ ਅੰਦਰ ਚਲੀ ਗਈ। ਮਹਾਰਾਜ ਕਹਿੰਦੇ ਨੇ ਸਾਡੀ ਸਭ ਤੋਂ ਵੱਧ ਪਿਆਰੀ ਹੈ ਗੁਰੂ ਕੀ ਬਾਣੀ। ਇਹ ਅੱਖਰ ਨਹੀਂ ਕੇਵਲ, ਪਿਆਰਿਓ ਇਹ ਸ਼ਬਦਾਂ ਦਾ ਜੋੜ ਨਹੀਂ, ਇਹਦੇ ਇੱਕ ਇੱਕ ਸ਼ਬਦ ਵਿੱਚ ਗੁਰੂ ਨਾਨਕ ਸਾਹਿਬ ਦਾ ਪਰਮ ਆਪਾ ਪਿਆਰ ਹੈ। ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰਨਿਮਖ ਨਾ ਮਨ ਤੇ ਟਾਰੀ ਰੇ, ਦਰਸ਼ਨ ਪਰਸਨ ਤੇ ਦਾ ਫਲ ਕੀ ਮਿਲੇਗਾ, ਸਰਸਨ ਰਸ ਸੰਯੁਕਤ ਹੋ ਜਾਏਗਾ, ਹਰਸਨ ਦਾ ਮਤਲਬ ਤੇਰੇ ਅੰਦਰ ਖੇੜਾ ਆ ਜਾਏਗਾ। ਹਰਕ ਸ਼ਬਦ ਭਾਵੇਂ ਅਸੀਂ ਵਰਤ ਲੈਂਦੇ ਹਾਂ ਅਫਸੋਸ ਲਈ ਨਹੀਂ, ਪਰ ਹਰਕ ਖੁਸ਼ੀ ਨਾਲ ਸੰਬੰਧਿਤ ਹੈ, ਸੋਗ ਦਾ ਸੰਬੰਧ ਦੁਖਾਂਤ ਨਾਲ ਹੈ, ਹਰਕ ਦਾ ਸੰਬੰਧ ਖੁਸ਼ੀ। ਮਹਾਰਾਜ ਕਹਿੰਦੇ ਨੇ ਜਿਸ ਅੰਦਰ ਬਾਣੀ ਚਲੀ ਗਈ, ਦਰਸ਼ਨ ਪਰਸਨ ਸਰਸਨ ਹਰਸਨ, ਮਹਾਰਾਜ ਕਹਿੰਦੇ ਕੱਲੀ ਅੰਮ੍ਰਿਤ ਧਾਰੀ ਨਹੀਂ, ਰੰਗ ਰੰਗੀ ਕਰਤਾਰੀ ਨੇ, ਕਰਦਾਰ ਦੇ ਰੰਗ ਚ ਰੰਗੀ। ਅੱਗੇ ਫਿਰ ਸਤਿਗੁਰੂ ਨਾ ਇੱਥੋਂ ਤੱਕ ਬਾਣੀ ਦੀ ਅਜ਼ਮਤ ਦੱਸ ਕੇ ਫਿਰ ਅੱਗੇ ਕਹਿੰਦੇ ਨੇ ਇੱਕ ਕੰਮ ਤੂੰ ਕਰ ਲੈ। ਮੈਂ ਅੰਮ੍ਰਿਤ ਧਾਰੀ ਦੱਸਿਆ ਸਿੱਖਾ, ਕਰਤਾਰ ਦੇ ਰੰਗ ਚ ਰੰਗੀ ਦੱਸੀ ਬਾਣੀ, ਇਹਦੀ ਸਪਰਸ਼ਤਾ ਦੀ ਅਜ਼ਮਤ ਦੱਸੀ ਏ, ਪਰ ਇੱਕ ਖਿੰਨ ਤੂੰ ਰੋਜ਼ ਬਾਣੀ ਨਾਲ ਜੁੜ। ਖਿੰਨ ਲਫ਼ਜ਼ ਵਰਤਿਆ ਦਾਤਾ ਜੀ, ਇੱਕ ਖਿੰਨ ਬਾਣੀ ਨਾਲ ਜੁੜ, शब्द तेरी पहुंच गुरु तक बना जाएगा, ते जिदन हर दम बाणी नाल जुड़ गया जम तेरे नेड़े नहीं आएगा, फिर गुरबाणी तां तेरे कंठ दा गले दा शिंगार बन जाए। सतगुरु दे बचन ने खिन रम, थोड़ा जा समा याद कर, रम दा अर्थ याद करना, ओनू चेते करना। इहदा फल की होवेगा? गुर गम, गम गमता शब्द दी वरतने, गमन करना, पहुंच करनी। खिन रम गुर गम, गुरु तक पहुंच बन गई हर दम। जे हर वक्त बाणी नाल जुड़ जाएगा, महाराज कहिंदे फिर नह जम जमा दे नाल तेरा वाह नहीं पाएगा। खिन रम गुर गम हर दम, नह जम हर कंठ नानक और खारी रे। मैं ता अपनी हिरदे च इस बाणी नू इस तरह धारण कीता जिवें किसे ने अपने गले दा शिंगार कोई गहना बनाया हो। जदों अज असी बैठे हां आप जी पहले इस विशेष गुरमत दीवान दी हाजरी भर रहे, प्यारियो असी महापुरखां दी याद च बैठे। देखो एक तां गल याद रखो कि महापुरख एक मन दी साधना करन वाले दा नाम है। जिन्हें अपने अंदर नू साध लिया सच एवे ओही महापुरख है, ओही संत है। ते जिन्हें मन नू साध लिया ना ओदा तन कदी डोलदा नहीं। जिस बंदे दा मन नहीं साध्या गया ओदा तन संसार विच किते भी तिलकन बाजी ते डोल सकदा है। मन दी साधना में सिर्फ इस विषय ते बोलने, मन की चीज है। गुरु ग्रंथ साहिब दा जदों असीं पाठ करने हां सब तो ज्यादा जोर मन ते दित्ता है। ते कबीर साहब जी ने एक शब्द भी कहा, कहिंदे सच एवे कि एदे वर्गा मित्र भी कोई नहीं, एदे वर्गा दुश्मन भी कोई नहीं, एदे वर्गा साथ देने वाला भी कोई नहीं, ते चेते रखियो एदे वर्गा बेड़ा डुबण वाला भी कोई नहीं। सिर्फ सतगुरु की बाणी चाहे बोल के मम्मा मन स्यों काज है, मन नाल ही काज हो सकता परमार्थ दा, मन नाल की काज हो सकता संसार का। ते कहिंदे मन वर्गा कोई भी नहीं। मैं इत्थों तक बेनती करा मन वर्गा तन भी नहीं, क्योंकि तन ने अग भी सड़ जाना, मन ने फिर अगे साडे नाल चले जाना। मम्मा मन से काज खै, मन साधे सिद्ध होए। महापुरख ओही बंदा जिहड़े मन नू साध लिया। सिद्ध दा अर्थ आपां समझ के आ कि जिहड़ा दो शब्द ने एक तीन साधना साधक ते सिद्ध। साधक का अर्थ है जिहड़ा साधना कर रहे, ते सिद्ध का अर्थ है जिहड़ा साधना कर करके मुकाम ते पहुंच चुका। सतगुरु कहिंदे ने मम्मा मन से काज कह, मन साधे सिद्ध होए। मन नू साधे कोई सिद्ध बन सकता है? मन की मन से कह कबीरा मन सा मिलिया ना कोई, मन की चीज कह। मैं बेनती करांगा अंग्रेजी च एक शब्द माइंड वर्तने का। गुरु ग्रंथ साहिब ने मन शब्द बारे बहुत कुछ बोलिया। एक बार दास ने बेनती की सी रब नू खोजन दी थां सच एवे बंदा अपने आप नू खोजना शुरू कर दे। रब नू खोजन चलो शब्द असी वर्तने भी परमात्मा नू खोजन तुरे हैं, पर मैं कई बार मन च सोचना हुना गुरु ग्रंथ साहिब दा पाठ करो। गुरु ग्रंथ साहिब कहिंदे ने रब नू खोज तां जिहड़ा गवाचिया होवे। रब बिल्कुल परमात्मा नहीं गवाचिया, तेरा मन ही गवाचिया पै। तू अपने मन नू खोज ते परमात्मा तेरे अंदरों ही प्रगट हो जाए। फिर बेनती सुनी जिहड़े परमात्मा नू बाहर मुखी खोजन तुरे उन्हां नू गुरबाणी ने बड़े स्पष्ट शब्द कह कबीर खज काबे को जाए था आगे मिलिया खुदाए। हज करन चला सा रब रस्ते च मिल गया, ते कहन लगे जिन्हू मैं लभन तुरिया राह च मिल गया। आगे मिलिया खुदाए साई मिजसो लड़ परिया तुझ किन फुरमाई गाए। रब मेरे न लड़ पिया, मिलन दी थां प्यार देन दी थां गुस्से हो गया। ये ऐसी सारे श्लोक पढ़ने कहने मैं क्या मैं इन्नी दूर तो तेरे दर ते जिथे इन्ने लोग चल के आंदे ने मैं भी काबे च हज करन आ गया, चंगी मेरी यात्रा नू तू भाग लाया, तू मेरे नाल लड़ पिया। कहन लगे लड़िया इस करके कहिंदा तू भी भेड़ चल पकड़ ली, किथे लभण तुरिया तू अपने दिल भी झाती मार, मैं ता तेरे अंदर ही बैठा, बार किथे खोजन तुरे। कबीर हज काबे को जाए था आ गया मिलिया खुदाए साई मुझसे लर परिया तुझ किन फुरमाई गए। ਇਹਦੇ ਵਿੱਚੋਂ ਇੱਕ ਸ਼ਲੋਕ ਮੈਂ ਹੋਰ ਬੇਨਤੀ ਕਰ ਦੇਣਾ, ਉਹ ਸ਼ਲੋਕ ਹੈ ਅੰਮ੍ਰਿਤ ਬਾਣੀ ਵਿੱਚ। ਕਹਿਣ ਲੱਗੇ ਕਬੀਰ ਅੱਲਾਹ ਕੀ ਕਰ ਬੰਦਗੀ, ਜੇ ਸਿਮਰਤ ਦੁੱਖ ਜਾਏ ਦਿਲ ਮੈਂ ਸਾਈ ਪ੍ਰਗਟ ਹੈ ਬੁਝੈ ਬੁਲੰਤੀ, ਨਾ ਰੱਬ ਤੇਰੇ ਦਿਲ ਵਿੱਚੋਂ ਪ੍ਰਗਟ ਹੋ ਜਾਏ। ਬੇਨਤੀ ਹੈ ਬਾਣੀ ਨੇ, ਜਿਹੜੇ ਬਾਹਰ ਮੁਖੀ ਖੋਜਣ ਤੁਰੇ ਉਹਨਾਂ ਨੂੰ ਵਰਜਿਆ। ਤੇ ਸ਼ਬਦ ਕਿਆ, ਬਾਬਾ ਫਰੀਦ ਸਾਹਿਬ ਦਾ ਸ਼ਲੋਕ ਪੜ੍ਹਨੇ ਆ, ਫਰੀਦਾ ਜੰਗਲ ਜੰਗਲ ਕਿਆ ਭਵੇ, ਵਣ ਕੰਡਾ ਮੋੜੇ ਵਸੀ ਰੱਬ ਖਿਆਲੀਏ, ਖਿਆਲੀਏ ਹੀਰਾ ਹੀਏ ਹੀਓ, ਇਹ ਸ਼ਬਦ ਬਾਣੀ ਚ ਕਿਆ ਦਿਲ ਰਹਿੰਦਾ ਅਰਥ, ਵਸੀ ਰੱਬ ਖਿਆਲੀਏ ਜੰਗਲ ਕਿਆ ਢੂੰਡੇ। ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ, ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਉਹ ਕਿਹਨੂੰ ਖੋਜਣ ਤੁਰਿਆ? ਗੁਰੂ ਗ੍ਰੰਥ ਸਾਹਿਬ ਨੇ ਖੋਜ ਦੀ ਗੱਲ ਕਰਦਿਆਂ ਪਿਆਰਿਓ ਤਿੰਨ ਚੀਜ਼ਾਂ ਤੇ ਬਹੁਤ ਜ਼ੋਰ ਦਿੱਤਾ ਹੈ, ਤੇ ਇਹ ਨੁਕਤੇ ਵਾਚਨੇ ਚਾਹੀਦੇ ਨੇ। ਤੇ ਮੈਂ ਇਸ ਕਰਕੇ ਅੱਜ ਇਹ ਮਨ ਦਾ ਸ਼ਬਦ ਟੌਪਿਕ ਤਾਂ ਰੱਖਿਆ, ਇਹ ਸਾਰੀ ਕਹਾਣੀ ਤਾਂ ਸਾਡੇ ਮਨ ਦੀ। ਪਹਿਲਾਂ ਇਹ ਪੁੱਛੀਏ ਵੀ ਮਨ ਕਿਹੜੀ ਚੀਜ਼ ਦਾ ਨਾਮ, ਮਨ ਕਿਸ ਨੂੰ ਕਹਿੰਦੇ ਨੇ, ਮਨ ਕਿੰਨੇ ਤਰ੍ਹਾਂ ਦੇ ਹੁੰਦੇ ਨੇ, ਮਨ ਨੂੰ ਸਾਧਿਆ ਕਿਵੇਂ ਜਾ ਸਕਦਾ, ਤੇ ਜਿਨ੍ਹਾਂ ਨੇ ਮਨ ਨੂੰ ਸਾਧ ਲਿਆ ਪਿਆਰਿਓ ਉਹੀ ਸਿੱਧ ਉਹੀ ਸੰਤ ਤੇ ਉਹ ਮਹਾਂਪੁਰਖ। ਬੇਨਤੀ ਕਰਾਂ, ਗੁਰਬਾਣੀ ਨੇ ਤਿੰਨ ਚੀਜ਼ਾਂ ਦੀ ਖੋਜ ਤੇ ਬਹੁਤ ਜ਼ੋਰ ਦਿੱਤਾ ਹੈ। ਇੱਕ ਤਾਂ ਜ਼ੋਰ ਦਿੱਤਾ ਹੈ ਆਪਣੀ ਬਾਡੀ ਨੂੰ ਖੋਜੋ, ਆਪਣੇ ਸਰੀਰ ਨੂੰ ਖੋਜੋ। ਮੈਡੀਕਲ ਸਾਇੰਸ ਵੀ ਖੋਜਦੀ ਹੈ, ਤੇ ਚੇਤੇ ਰੱਖਿਓ ਮਹਾਂਪੁਰਖ ਵੀ ਆਪਣੀ ਬਾਡੀ ਨੂੰ ਖੋਜਦਾ। ਮੈਡੀਕਲ ਸਾਇੰਸ ਖੋਜਦੀ ਹੈ, ਉਹ ਇੱਕ ਇੱਕ ਨਸ ਤੱਕ ਜਾ ਪਹੁੰਚੀ ਹੈ ਕਿ ਬੰਦੇ ਦੇ ਅੰਦਰ ਆਹ ਸਿਸਟਮ ਹੈ, ਆਹ ਕੁਝ ਚੱਲਦਾ, ਉਹ ਇੱਕ ਇੱਕ ਸੈੱਲ ਤੱਕ ਜਾ ਪਹੁੰਚੀ ਹੈ। ਪਰ ਬ੍ਰਹਮ ਗਿਆਨੀ ਵੀ ਤਨ ਨੂੰ ਖੋਜਦਾ, ਉਹ ਵੀ ਇੱਕ ਇੱਕ ਸੈੱਲ ਤੇ ਜਾ ਪਹੁੰਚਿਆ, ਉਹ ਵੀ ਕਹਿੰਦਾ ਵੀ ਇੱਕ ਇੱਕ ਸੈੱਲ ਵਿੱਚੋਂ ਰੱਬ ਦੇ ਨਾਮ ਦੀ ਆਵਾਜ਼ ਪਈ ਆਉਂਦੀ, ਉਹਨੇ ਵੀ ਅੰਦਰ ਨੂੰ ਖੋਜਿਆ। ਬਾਣੀ ਨੇ ਖਾਸ ਕਰਕੇ ਇੱਕ ਸ਼ਬਦ ਕਿਹਾ ਕਿ ਗੁਰਮੁਖ ਹੋਏ ਸੋ ਕਾਇਆ ਖੋਜੈ। ਉਹ ਗੁਰਮੁਖ ਜਿਹੜਾ ਆਪਣੀ ਕਾਇਆ ਨੂੰ ਖੋਜੇ, ਕਾਇਆ ਖੋਜਣ ਦਾ ਅਰਥ ਮੈਂ ਇਹ ਨਹੀਂ ਕਰਾਂਗਾ ਪੰਜਾਂ ਤੱਤਾਂ ਦੀ ਬਾਡੀ ਨੂੰ ਖੋਜੇ, ਦ੍ਰਿਸ਼ਟਮਾਨ ਇਸ ਬਾਡੀ ਵਿੱਚੋਂ ਉਹ ਲੱਭ ਜੋ ਕੁਝ ਪਰਮਾਤਮਾ ਨੇ ਤੇਰੇ ਅੰਦਰ ਆਪਣੀ ਬਖਸ਼ਿਸ਼ ਟਿਕਾਈ। ਪਹਿਲਾਂ ਕਿਹਾ ਆਪਣੀ ਕਾਇਆ ਨੂੰ ਖੋਜ, ਗੁਰਮੁਖ ਹੋਏ ਸੋ ਕਾਇਆ ਖੋਜੈ। ਦੂਸਰਾ ਸ਼ਬਦ ਬਾਣੀ ਵਿੱਚ ਕਿਹਾ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ। ਕਾਇਆ ਖੋਜ, ਆਪਣੇ ਦਿਲ ਨੂੰ ਖੋਜ। ਤੇ ਤੀਸਰਾ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਕਿਹਾ, ਮਹਾਰਾਜ ਨੇ ਕਿਹਾ ਇਸ ਮਨ ਕੋ ਕੋਈ ਖੋਜੋ ਭਾਈ। ਕਾਇਆ ਖੋਜ, ਆਪਣੇ ਦਿਲ ਨੂੰ ਖੋਜ, ਆਪਣੇ ਮਨ ਨੂੰ ਖੋਜ। ਹੁਣ ਮਨ ਕੀ ਚੀਜ਼ ਹੈ, ਮੈਂ ਇੱਥੇ ਬੇਨਤੀ ਕਰਦਿਆਂ ਹੋਰ, ਕਿਉਂਕਿ ਕਮਾਈ ਵਾਲਿਆਂ ਨੂੰ ਤੁਸੀਂ ਯਾਦ ਕਰ ਰਹੇ ਹੋ, ਤੇ ਅੱਜ ਕੱਲ ਜ਼ਿਆਦਾਤਰ ਅਸੀਂ ਸਾਡੀ ਕਥਾ ਜਿਹੜੀ ਵਕਤੀ ਲੋਕਾਂ ਨੂੰ ਰਿਝਾਣਾ ਰਹਿ ਗਈ, ਜਿਹੋ ਜਿਹਾ ਬੰਦੇ ਦੇਖੇ ਹੋ ਜਾਂ ਸ਼ਬਦ ਬੋਲ ਦਿੱਤੇ। ਨਹੀਂ ਨਹੀਂ, ਭਾਵੇਂ ਤੁਸੀਂ ਸੱਚ ਵੀ ਬੋਲਦੇ ਹੋ ਬੰਦਿਆਂ ਦਾ ਮੂੰਹ ਦੇਖ ਕੇ, ਉਹ ਵੀ ਝੂਠ ਦੇ ਬਰਾਬਰ ਬਣ ਜਾਂਦਾ, ਕਿਉਂਕਿ ਅਸੀਂ ਰੱਬ ਨੂੰ ਖੁਸ਼ ਕਰਨ ਦੀ ਥਾਂ ਬੰਦੇ ਨੂੰ ਖੁਸ਼ ਕਰਨਾ ਚਾਹੁੰਦੇ ਹਾਂ। ਮਨ ਕੀ ਚੀਜ਼ ਹੈ? ਸਾਡੀ ਬਾਡੀ ਪੰਜ ਤੱਤਾਂ ਦਾ ਸਮੂਹ ਹੈ। ਬਿਲਕੁਲ ਬਰੀਕੀ ਨਾਲ ਮੇਰੀ ਬੇਨਤੀ ਸੁਣਿਓ, ਪੰਜ ਤੱਤ ਜਿਹੜੇ ਨੇ ਇਹ ਬ੍ਰਹਿਮੰਡ ਆ ਸਭ ਕੁਝ ਪੰਜਾਂ ਤੱਤਾਂ ਦਾ, ਤੇ ਪੰਜਾਂ ਤੱਤਾਂ ਦੀ ਸਾਡੀ ਬਾਡੀ। ਤੇ ਗੁਰੂ ਗ੍ਰੰਥ ਸਾਹਿਬ ਨੇ ਇਸ ਬਾਰੇ ਬਚਨ ਕਹੇ ਨੇ, ਪੰਜ ਤੱਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ। ਪੰਜਾਂ ਤੱਤਾਂ ਦਾ ਤਨ ਹੈ। ਗੁਰੂ ਰਾਮਦਾਸ ਕਹਿੰਦੇ ਕੱਲਾ ਤਨ ਹੀ ਨਹੀਂ, ਪੰਚ ਤੱਤ ਕਰ ਤੁਦ ਸ੍ਰਿਸ਼ਟ ਸਭ ਸਾਜੀ, ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ। ਪੰਜਾਂ ਤੱਤਾਂ ਦਾ ਸੰਸਾਰ, ਪੰਜਾਂ ਤੱਤਾਂ ਦੀ ਸਾਡੀ ਬਾਡੀ। ਹੁਣ ਇਹ ਪੰਜ ਤੱਤ ਜਿਹੜੇ ਨੇ ਸਰੀਰ ਚ, ਇਹ ਬੜੇ ਸਰਲ ਜੈ, ਸਾਨੂੰ ਇਹ ਸਾਰਿਆਂ ਦਾ ਨਾਵਾਂ ਦਾ ਪਤਾ ਹੈ। ਇਹਦੇ ਲਈ ਤਰਤੀਬ ਵਾਰ ਨਾਮ ਬਾਬਾ ਜੀ ਨੇ ਬਾਣੀ ਚ ਦਿੱਤੇ ਨੇ, ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾ। ਅਪ ਇਹਦਾ ਅਰਥ ਹੈ ਪਾਣੀ, ਪਹਿਲਾ ਤੱਤ ਪਾਣੀ ਮੰਨਿਆ। ਦੂਸਰਾ ਸ਼ਬਦ ਤੇਜ, ਤੇਜ ਦਾ ਅਰਥ ਹੈ ਅੱਗ, ਦੂਜਾ ਤੱਤ ਅੱਗ ਹੈ। ਬਾਏ, ਬਾਏ ਦਾ ਅਰਥ ਵਾਯੂ, ਪਵਨ, ਹਵਾ। ਤੀਸਰਾ ਤੱਤ ਸਾਡੇ ਚ ਖਵਾਕ ਹੈ। ਚੌਥਾ ਪ੍ਰਿਥਵੀ,
ਜਿਹਨੂੰ ਆਪਾਂ ਮਿੱਟੀ ਕਹਿੰਦੇ, ਪ੍ਰਿਥਵੀ ਸ਼ਬਦ ਮਿੱਟੀ ਲਈ ਵਰਤਾਂਗੇ। ਅਪ ਤੇਜ ਬਾਏ ਪ੍ਰਿਥਵੀ ਆਕਾਸਾ, ਪਾਣੀ ਅੱਗ ਪਵਨ ਤੇ ਮਿੱਟੀ, ਚਾਰ ਤੱਤ। ਤੇ ਪੰਜਵਾਂ ਮਹਾਰਾਜ ਜੀ ਨੇ ਵਰਤਿਆ ਆਕਾਸ਼। ਆਕਾਸ਼ ਵੀ ਇੱਕ ਤੱਤ ਹੈ। ਥੋੜਾ ਜਿਹਾ ਮੈਂ ਇਸ ਸੰਬੰਧੀ ਬੇਨਤੀ ਕਰਾਂਗਾ, ਧਿਆਨ ਨਾਲ ਮੇਰੀ ਗੱਲ ਜ਼ਰੂਰ ਸੁਣਿਓ, ਤਵੱਜੋ ਦਿਆ ਜੀ। ਹੁਣ ਪੰਜਾਂ ਤੱਤਾਂ ਦਾ ਸਾਡਾ ਇਹ ਸਰੀਰ ਹੈ, ਇਹਦੇ ਚ ਅੱਗ ਵੀ ਹੈ, ਇਹਦੇ ਚ ਪਵਨ ਵੀ ਹੈ, ਇਹਦੇ ਚ ਪਾਣੀ ਵੀ ਹੈ, ਇਹਦੇ ਚ ਮਿੱਟੀ ਵੀ ਹੈ, ਇਹਦੇ ਵਿੱਚ ਆਕਾਸ਼ ਵੀ ਹੈ। ਪੰਜਾਂ ਤੱਤਾਂ ਤੋਂ ਅੱਗੇ ਰੱਬ ਨੇ ਪੰਜਾਂ ਤੱਤਾਂ ਦੇ ਪੰਜ ਗੁਣ ਪੈਦਾ ਕੀਤੇ ਨੇ। ਪੰਜ ਤੱਤ ਹਰਕਤ ਪੈਦਾ ਕਰਦੇ ਨੇ, ਨਿਰਜਿੰਦ ਨਹੀਂ। ਹੁਣ ਪੰਜਾਂ ਤੱਤਾਂ ਦੇ ਜਿਹੜੇ ਪੰਜ ਗੁਣ ਨੇ, ਪਾਣੀ ਪਹਿਲਾ ਤੱਤ ਹੈ, ਇਹਦਾ ਗੁਣ ਜਿਹੜਾ ਰਸ ਹੈ। ਮੈਂ ਅਰਜ਼ ਕੀਤੀ ਅੱਗ ਜਿਹੜਾ ਦੂਸਰਾ ਤੱਤ ਹੈ, ਪਰ ਇਹਦਾ ਗੁਣ ਜਿਹੜਾ ਰੂਪ ਹੈ, ਇਹਨੂੰ ਥੋੜਾ ਜਿਹਾ ਅਸੀਂ ਖੋਲਾਂਗੇ ਬਾਣੀ ਚ। ਪਾਣੀ ਦਾ ਗੁਣ ਹੈ ਰਸ, ਅੱਗ ਦਾ ਗੁਣ ਹੈ ਰੂਪ, ਤੀਸਰਾ ਤੱਤ ਅਸੀਂ ਲਿਆ ਸੀ ਬਾਏ ਪਵਨ, ਇਹਦਾ ਗੁਣ ਹੈ ਸਪਰਸ਼, ਚੌਥਾ ਤੱਤ ਅਸੀਂ ਮੰਨਿਆ ਮਿੱਟੀ, ਤੇ ਮਿੱਟੀ ਦਾ ਗੁਣ ਹੈ ਗੰਧ, ਤੇ ਪੰਜਵਾਂ ਤੱਤ ਜਿਹੜਾ ਆਕਾਸ਼, ਇਹਦਾ ਗੁਣ ਹੈ ਸ਼ਬਦ। ਫਿਰ ਬੇਨਤੀ ਸੁਣਿਓ, ਪੌਣ, ਪਾਣੀ, ਅਗਨ, ਮਿੱਟੀ ਤੇ ਆਕਾਸ਼ ਪੰਜ ਤੱਤ ਨੇ, ਸ਼ਬਦ ਸਪਰਸ਼ ਰਸ ਰੂਪ ਤੇ ਗੰਧ, ਇਹ ਪੰਜਾਂ ਤੱਤਾਂ ਦੇ ਪੰਜ ਗੁਣ ਨੇ। ਅਸੀਂ ਕਿਵੇਂ ਪਿੰਡ ਕਰਕੇ ਬ੍ਰਹਿਮੰਡ ਨਾਲ ਜੁੜੇ। ਉਸ ਤੋਂ ਬਾਅਦ ਇਹਨਾਂ ਪੰਜਾਂ ਗੁਣਾਂ ਨੂੰ ਜਾਣਨ ਵਾਲੇ ਸਾਡੇ ਪੰਜ ਗਿਆਨ ਇੰਦਰੇ ਨੇ। ਬੇਨਤੀ ਸੁਣਿਓ, ਪੰਜ ਗਿਆਨ ਇੰਦਰੇ, ਇੱਕ ਇੱਕ ਧਿਆਨ ਨਾਲ ਦੇਖੋਗੇ ਕਿਵੇਂ ਅਸੀਂ ਜੁੜੇ ਹਾਂ ਇਹਨਾਂ ਤੱਤਾਂ ਦੇ ਨਾਲ। ਬੇਨਤੀ ਮੈਂ ਆਰੰਭ ਚ ਕੀਤੀ, ਪਾਣੀ ਤੱਤ ਹੈ, ਗੁਣ ਇਹਦਾ ਰਸ ਹੈ, ਪਰ ਇਸ ਰਸ ਦਾ ਜਿਹੜਾ ਗਿਆਨ ਇੰਦਰਾ ਹੈ, ਰਸ ਦਾ ਗਿਆਨ ਇੰਦਰਾ ਕੰਨ ਨਹੀਂ, ਠੀਕ ਹੈ, ਅਸੀਂ ਕਹਿ ਦਿੰਦੇ ਕੰਨਾਂ ਨੂੰ ਰਸ ਆਇਆ, ਪਰ ਅਸਲ ਜਿਹੜਾ ਰਸ ਦਾ ਗਿਆਨ ਇੰਦਰਾ ਹੈ, ਪਾਣੀ ਦਾ ਜਿਹੜਾ ਗਿਆਨ ਇੰਦਰਾ ਹੈ, ਜਿਹੜਾ ਰਸ ਦੇ ਗੁਣ ਨੂੰ ਜਾਣਨ ਵਾਲਾ ਹੈ, ਉਹ ਸਾਡੀ ਜੀਭ ਹੈ, ਜਿਹਨੂੰ ਆਪਾਂ ਰਸਨਾ ਕਹਿੰਦੇ ਹਾਂ। ਪਿਆਰਿਓ, ਰਸਨਾ ਤੋਂ ਬਿਨਾਂ ਰਸ ਨੂੰ ਚੱਕਿਆ ਨਹੀਂ ਜਾ ਸਕਦਾ, ਤੇ ਇਹ ਜ਼ਬਾਨ ਦਾ ਸੰਬੰਧ ਸਿੱਧਾ ਪਾਣੀ ਨਾਲ। ਮੈਂ ਕਈ ਵਾਰੀ ਕਹਿੰਦਾ ਅੱਖਾਂ ਚੋਂ ਪਾਣੀ ਆਏ, ਅਸੀਂ ਡਾਕਟਰ ਕੋਲ ਜਾਂਦੇ ਹਾਂ, ਪਾਣੀ ਨਹੀਂ ਰੁਕਦਾ। ਕੰਨ ਚੋਂ ਪਾਣੀ ਲਗਾਤਾਰ ਵਗੇ, ਅਸੀਂ ਕਹਿੰਦੇ ਹਾਂ ਕੰਨਾਂ ਚੋਂ ਪਾਣੀ ਨਿਕਲਦਾ। ਨਾਸਕਾ ਚੋਂ ਪਾਣੀ ਨਿਕਲੇ, ਅਸੀਂ ਦਵਾਈ ਲੈਂਦੇ ਹਾਂ, ਪਰ ਅੱਜ ਤੱਕ ਕਿਸੇ ਨੇ ਜਾ ਕੇ ਨਹੀਂ ਕਿਹਾ ਡਾਕਟਰ ਸਾਹਿਬ ਮੇਰੇ ਮੂੰਹ ਵਿੱਚ ਪਾਣੀ ਹਰ ਵਕਤ ਕਿਉਂ ਰਹਿੰਦਾ, ਜਿਹਨੂੰ ਲਾਰ ਆਪਾਂ ਕਹਿੰਦੇ ਹਾਂ। ਕਿਉਂਕਿ ਜੇ ਰਸਨਾ ਦੇ ਦੁਆਲਿਓਂ ਪਾਣੀ ਮੁੱਕੇਗਾ, ਇਹਦੀ ਮੌਤ ਹੋਵੇਗੀ। ਰਸਨਾ ਦਾ ਸੰਬੰਧ ਕੀ ਪਾਣੀ ਦੇ ਨਾਲ, ਥੋੜਾ ਜਿਹਾ ਸੁਣੋਗੇ। ਇਹ ਚ ਮੇਰਾ ਖਿਆਲ ਵਿਸ਼ਾ ਥੋੜਾ ਜਿਹਾ ਵਿਖਮ ਹੈ, ਪਰ ਜ਼ਰੂਰ ਇਸ ਬਾਰੇ ਜਾਣਨਾ ਚਾਹੀਦਾ। ਹੁਣ ਰਸਨਾ ਜਿਹੜੀ ਹੈ, ਇਹਦਾ ਸੰਬੰਧ ਪਾਣੀ ਨਾਲ ਹੈ, ਇਹ ਰਸ ਦਾ ਗਿਆਨ ਇੰਦਰ ਹੈ, ਰਸ ਨੂੰ ਜਾਣਨ ਵਾਲਾ। ਦੂਸਰੀ ਬੇਨਤੀ ਮੈਂ ਕੀਤੀ, ਅੱਗ ਇੱਕ ਤੱਤ ਹੈ, ਪਰ ਇਹਦਾ ਜਿਹੜਾ ਗੁਣ ਹੈ ਉਹ ਰੂਪ ਹੈ, ਜਿਹਨੂੰ ਤੇਜ਼ ਆਪਾਂ ਰੂਪ ਸ਼ਬਦ ਵਰਤੀਏ, ਸੁੱਖ ਹੈ। ਇਸ ਰੂਪ ਦਾ ਗਿਆਨ ਇੰਦਰਾ ਰਸਨਾ ਨਹੀਂ, ਅੱਗ ਦਾ ਗਿਆਨ ਇੰਦਰਾ ਸਾਡੀਆਂ ਅੱਖਾਂ ਨੇ। ਫਿਰ ਅਰਜ਼ ਸੁਣਿਓ ਧਿਆਨ ਨਾਲ, ਅੱਗ ਤੱਤ ਹੈ, ਇਹਦਾ ਗੁਣ ਰੂਪ ਹੈ, ਇਹਦਾ ਗਿਆਨ ਇੰਦਰਾ ਸਾਡੀਆਂ ਅੱਖਾਂ ਨੇ। ਅੱਖਾਂ ਲਈ ਅਸੀਂ ਸ਼ਬਦ ਵਰਤਨੇ ਆ ਰੋਸ਼ਨੀ, ਰਸਨਾ ਲਈ ਕਦੀ ਸ਼ਬਦ ਨਹੀਂ ਵਰਤਿਆ ਮੇਰੀ ਜ਼ਬਾਨ ਦੀ ਰੋਸ਼ਨੀ ਮੁੱਕ ਗਈ, ਕੰਨਾਂ ਲਈ ਕਦੀ ਸ਼ਬਦ ਨਹੀਂ ਵਰਤਿਆ ਕਿ ਮੇਰੇ ਕੰਨਾਂ ਦੀ ਰੋਸ਼ਨੀ ਚਲੀ ਗਈ। ਸੱਚ ਇਹਵੇ, ਕਿਉਂਕਿ ਰੂਪ ਦਾ ਸੰਬੰਧ, ਰੋਸ਼ਨੀ ਦਾ ਸੰਬੰਧ, ਅੱਗ ਦਾ ਸੰਬੰਧ ਅੱਖਾਂ ਨਾਲ ਹੈ, ਇਹੀ ਕਾਰਨ ਬਾਹਰ ਰਾਤ ਹੈ। ਸਾਡੀਆਂ ਅੱਖਾਂ, ਡਾਕਟਰ ਕੋਲ ਜਾਓ ਤੰਦਰੁਸਤ ਨੇ, ਕੋਈ ਬਿਮਾਰੀ ਨਹੀਂ, ਪਰ ਅਸੀਂ ਗੱਡੀ ਦੀਆਂ ਲਾਈਟਸ ਜਗਾ ਕੇ ਆਏ, ਹੱਥ ਟੌਰਚ ਦੀਵਾ ਪਕੜ ਕੇ ਚੱਲਨੇ। ਜੇਕਰ ਕੋਈ ਪੁੱਛੇ ਵੀ ਅੱਖਾਂ ਤੰਦਰੁਸਤ ਨੇ, ਹਨੇਰੇ ਚ ਕਿਉਂ ਨਹੀਂ ਦਿਸਦਾ, ਪਰ ਅੱਖਾਂ ਕਹਿਣਗੀਆਂ ਅਸੀਂ ਵੀ ਅਸਰ ਤਾਂ ਕਰਾਂਗੀਆਂ ਜੇ ਬਾਹਰੋਂ ਰੋਸ਼ਨੀ ਦੇਗਾ, ਕਿਉਂਕਿ ਬਾਹਰ ਦੀ ਰੋਸ਼ਨੀ ਤੋਂ ਬਿਨਾਂ ਸਾਡੀ ਰੋਸ਼ਨੀ ਵੀ ਕੰਮ ਨਹੀਂ ਕਰਦੀ। ਸਮਝੇ ਨਾ ਜੀ, ਅੱਖਾਂ ਦੀ ਰੋਸ਼ਨੀ ਹੈ, ਪਰ ਬਾਹਰ ਦੀ ਰੋਸ਼ਨੀ ਤੋਂ ਬਿਨਾਂ ਅੱਖਾਂ ਨੂੰ ਕੀ ਦਿਸੇ। ਮੈਂ ਅਰਜ਼ ਕੀਤੀ, ਅੱਖ ਗਿਆਨ ਇੰਦਰ ਹੈ ਅੱਗ ਦਾ, ਇਹ ਰੂਪ ਨੂੰ ਜਾਣਨ ਵਾਲਾ। ਤੀਸਰਾ ਤੱਤ ਹੈ ਪਵਨ, ਹਵਾ। ਹੁਣ ਹਵਾ ਨਾ ਤਾਂ ਚੱਖੀ ਜਾਂਦੀ, ਨਾ ਹਵਾ ਦੇਖੀ ਜਾਂਦੀ, ਨਾ ਸੁਣੀ ਜਾਂਦੀ। ਹਾਂ ਠੀਕ ਹੈ, ਜਿੱਦਣ ਹਨੇਰੀ ਚੱਲੇ ਹਵਾ ਦੀ ਆਵਾਜ਼ ਨਹੀਂ ਆਉਂਦੀ, ਉਹ ਚੇਤੇ ਰੱਖਿਓ ਹਵਾ ਨਾਲ ਜਿਹੜੀ ਚੀਜ਼ ਟਕਰਾਉਂਦੀ ਉਹ ਚੀਜ਼ ਦੀ ਆਵਾਜ਼, ਪਰ ਹੁਣ ਵੀ ਹਵਾ ਹੈ, ਉਹਦੀ ਆਵਾਜ਼ ਨੇ, ਕਿਉਂਕਿ ਹਵਾ ਜਿਹੜੀ ਹੈ ਇਹਦਾ ਗੁਣ ਮੈਂ ਅਰਜ਼ ਕੀਤਾ ਸੀ ਸਪਰਸ਼ ਹੈ। ਤੇ ਸਾਡੇ ਗਿਆਨ ਇੰਦਰਿਆਂ ਵਿੱਚੋਂ ਸਭ ਤੋਂ ਵੱਡਾ ਗਿਆਨ ਇੰਦਰਾ ਜਿਹੜਾ ਉਹ ਸਾਡੀ ਸਕਿਨ, ਸਾਡੀ ਤੁਚਾ ਹੈ। ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਪਿਆਰਿਓ ਸਕਿਨ ਨੂੰ ਜਦੋਂ ਹਵਾ ਲੱਗਦੀ ਇਹਦੇ ਸਪਰਸ਼ ਨਾਲ ਹੀ ਪਤਾ ਲੱਗਦਾ ਹਵਾ ਕੈਸੀ। ਸਾਡੀ ਸਕਿਨ ਦਾ ਸੰਬੰਧ ਪਵਨ ਨਾਲ ਹੈ। ਤੇ ਇਹ ਗੱਲ ਹੋਰ ਯਾਦ ਰੱਖਿਓ, ਇਹ ਹੀ ਇੱਕ ਗਿਆਨ ਇੰਦਰਾ ਹੈ ਜਿਹੜਾ ਕਰਮ ਇੰਦਰਾ ਬਣ ਕੇ ਵਾਸ਼ਨਾ ਨੂੰ ਭੋਗਦਾ। ਸਪਰਸ਼ ਹੀ ਹੈ ਜਿਹੜਾ ਕਾਮ ਦੀ ਅੱਗ ਨੂੰ ਸਭ ਤੋਂ ਜ਼ਿਆਦਾ ਤੇਜ਼ ਭੜਕਾਉਂਦਾ। ਆਪ ਸਮਝ ਗਏ। ਚੌਥਾ ਗਿਆਨ ਜਿਹੜਾ ਤੱਤ ਹੈ ਉਹ ਹੈ ਮਿੱਟੀ। ਮਿੱਟੀ ਦਾ ਜਿਹੜਾ ਗੁਣ ਹੈ ਉਹ ਹੈ ਗੰਧ। ਮੈਂ ਅਰਜ਼ ਕਰਾਂ, ਕੰਨ ਵੀ ਸੁਰਾਖ ਨੇ, ਆ ਗਲਾ ਮੂੰਹ ਜਿੱਥੇ ਗਲਾ ਵੀ ਸੁਰਾਖ ਏ ਤੇ ਨਾਸਕਾ ਵੀ ਸੁਰਾਖ ਹੀ ਨੇ ਨੱਕ। ਹਾਲਾਂਕਿ ਮੈਡੀਕਲ ਸਾਇੰਸ ਗਲਾ, ਨੱਕ ਤੇ ਕੰਨ ਦਾ ਡਾਕਟਰ ਇੱਕੋ ਹੀ ਹੁੰਦਾ ਹੈ ਨਾ, ਪਰ ਚੇਤੇ ਰੱਖਿਓ ਕੰਨਾਂ ਕੋਲ ਫੁੱਲ ਲਿਜਾਓਗੇ ਇਹਨਾਂ ਮੋਰੀਆਂ ਲਈ ਪਤਾ ਨਹੀਂ ਲੱਗਣਾ ਸੁਗੰਧੀ ਕਿਹੜੀ ਏ। ਗਲੇ ਰਾਹੀਂ ਉਤਾਰ ਕੇ ਪੁੱਛੋ ਵੀ ਫੁੱਲ ਦੀ ਸੁਗੰਧੀ ਕਿਹੜੀ ਏ। ਪਰ ਆਹ ਦੋ ਜਿਹੜੇ ਦਰਵਾਜ਼ੇ ਨੇ ਰੱਬ ਨੇ ਸਿਰਫ ਨੱਕ ਨੂੰ ਇੱਕ ਇਹ ਬਖਸ਼ਿਸ਼ ਕੀਤੀ ਏ, ਕਿਉਂਕਿ ਧਰਤੀ ਦਾ ਗਿਆਨ ਇੰਦਰਾ ਹੈ। ਗੰਧ ਦੀ ਸਮਝ ਸਿਰਫ ਸਾਡੀਆਂ ਨਾਸਕਾਂ ਨੂੰ ਲੱਗ ਸਕਦੀ। ਸੁਰਾਖ ਤਾਂ ਦੂਜੇ ਵੀ ਨੇ ਸਾਡੇ ਚਿਹਰੇ ਦੇ ਉੱਪਰ, ਕੰਨਾਂ ਦੇ ਸੁਰਾਖ ਨੇ, ਪਰ ਉਹਨਾਂ ਨੂੰ ਨਹੀਂ ਪਤਾ ਗੰਧ ਦਾ। ਸਾਡੇ ਗਲੇ ਦਾ ਸੁਰਾਖ ਇੱਕ, ਪਰ ਇਹਨੂੰ ਨਹੀਂ ਪਤਾ ਗੰਧ ਦਾ। ਗੰਧ ਦਾ ਜਿਹੜਾ ਗਿਆਨ ਇੰਦਰਾ ਇਹਨੂੰ ਮਲੀਨਤਾ ਨਾਲ ਨਹੀਂ ਲੈਣਾ, ਕੂੜੇ ਦੀ ਗੰਧ ਨਾਲ ਨਹੀਂ ਲੈਣਾ। ਇਹਦਾ ਮਤਲਬ ਸਮੈਲ, ਜਿਹੜੀ ਸੁੰਘਣ ਦੀ ਸ਼ਕਤੀ ਏ ਉਹ ਰੱਬ ਨੇ ਨੱਕ ਨੂੰ ਦਿੱਤੀ ਏ। ਨੱਕ ਗਿਆਨ ਇੰਦਰਾ ਧਰਤੀ ਦਾ। ਤੇ ਕਈ ਵਾਰੀ ਮੈਂ ਹੈਰਾਨ ਹੁੰਦਾ, ਵਾਹ ਪਰਮਾਤਮਾ ਕਿ ਇਸ ਗਿਆਨ ਇੰਦਰੇ ਦੀ ਬਣਤਰ ਵੀ ਤੂੰ ਧਰਤੀ ਵਾਲੇ ਪਾਸੇ ਬਣਾਈ ਹੋਈ, ਨਾਸਕਾ ਉੱਪਰ ਨੂੰ ਨਿਖੀ। ਪੰਜਵਾਂ ਤੱਤ ਆਕਾਸ਼ ਹੈ, ਮੈਨੂੰ ਫਿਰ ਦੁਹਰਾਵਾਂਗਾ, ਪੰਜਵਾਂ ਤੱਤ ਆਕਾਸ਼ ਹੈ। ਆਕਾਸ਼ ਦਾ ਗੁਣ ਜਿਹੜਾ ਸ਼ਬਦ ਹੈ, ਪਰ ਇਸ ਆਕਾਸ਼ ਦਾ ਜਿਹੜਾ ਗਿਆਨ ਇੰਦਰਾ ਉਹ ਸਾਡੇ ਕੰਨ ਨੇ। ਕੰਨਾਂ ਤੋਂ ਬਿਨਾਂ ਸ਼ਬਦ ਦੀ ਸਮਝ ਨਹੀਂ ਪੈਣੀ। ਇਹੀ ਕਾਰਨ ਕਈ ਵਾਰੀ ਇਹ ਸਵਾਲ ਉੱਠਦਾ ਜੀ ਬਾਡੀ ਵਿੱਚ ਆਕਾਸ਼ ਕਿੱਥੇ। ਪੰਜ ਤੱਤ ਤੁਸੀਂ ਕਹਿੰਦੇ ਹੋ ਤੇ ਇੱਕ ਸਵਾਲ ਹੈ ਸਭ ਦਾ, ਚਲੋ ਪੌਣ, ਪਾਣੀ, ਮਿੱਟੀ, ਅੱਗ, ਇਹ ਤਾਂ ਹੋ ਗਏ ਤੱਤ ਦਿਸਦੇ ਨੇ, ਪਰ ਆਕਾਸ਼ ਤੱਤ ਦੇ ਅਰਥ ਕੀ ਨੇ? ਬੇਨਤੀ ਯਾਦ ਰੱਖਿਓ, ਸਾਡੀ ਬਾਡੀ ਵਿੱਚ ਵੀ ਆਕਾਸ਼ ਏ। ਜੇ ਆਕਾਸ਼ ਨਾ ਹੁੰਦਾ ਮੇਰਾ ਤੇ ਤੁਹਾਡਾ ਸਵਾਸ ਅੰਦਰ ਬਾਹਰ ਕਿਵੇਂ ਜਾਂਦਾ? ਸਪੇਸ ਹੈ ਅੰਦਰ। ਇਹੀ ਕਾਰਨ ਜਿਉਂਦੇ ਬੰਦੇ ਦੇ ਮੂੰਹ ਚ ਚਿਮਚਾ ਪਾਣੀ ਦਾ ਪਾਓ ਤੇ ਪਾਣੀ ਅੰਦਰ ਚਲਾ ਜਾਏਗਾ। ਜਦੋਂ ਸਵਾਸ ਪੂਰੇ ਹੋ ਜਾਣ ਮੂੰਹ ਚ ਪਾਣੀ ਪਾਓ, ਪਾਣੀ ਬਹਿਕ ਆਉਂਦਾ। ਕਿਉਂ? ਕਿਉਂਕਿ ਆਕਾਸ਼ ਵਾਲਾ ਤੱਤ ਵਿੱਚੋਂ ਖਤਮ ਹੋ ਚੁੱਕਾ, ਪਾਣੀ ਜਾਏਗਾ ਕਿਤੇ। ਬਾਡੀ ਚ ਇੱਕ ਆਕਾਸ਼ ਤੱਤ ਹੈ। ਜੇ ਆਕਾਸ਼ ਤੱਤ ਨਹੀਂ ਅਸੀਂ ਸਵਾਸ ਨਹੀਂ ਲੈ ਸਕਦੇ। ਜੇ ਆਕਾਸ਼ ਤੱਤ ਨਹੀਂ ਸਾਡੇ ਅੰਦਰ, ਸਾਡਾ ਭੋਜਨ ਕਿੱਥੇ ਟਿਕੇਗਾ? ਜੇ ਆਕਾਸ਼ ਤੱਤ ਨਹੀਂ ਤੇ ਸਾਡੇ ਖੂਨ ਦਾ ਸਰਕਲ ਕਿਵੇਂ ਚੱਲੇਗਾ? ਪਰਮਾਤਮਾ ਨੇ ਪੰਜ ਤੱਤ ਪੈਦਾ ਕੀਤੇ, ਪੰਜਾਂ ਤੱਤਾਂ ਦੇ ਪੰਜ ਗੁਣ ਪੈਦਾ ਕੀਤੇ, ਤੇ ਪੰਜ ਗੁਣਾਂ ਨੂੰ ਜਾਣਨ ਵਾਲੇ ਪਰਮਾਤਮਾ ਨੇ ਸਾਡੀ ਬਾਡੀ ਦੇ ਪੰਜ ਗਿਆਨ ਇੰਦਰੀ ਪੈਦਾ ਕਰ ਦਿੱਤੇ। ਮੈਨੂੰ ਫਿਰ ਜਿੰਨੀ ਕਥਾ ਕੀਤੀ ਇਹਨੂੰ ਸਰਲ ਜਿਹਾ ਮੈਂ ਦੁਹਰਾਉਣ ਲੱਗਾ। ਇਹਦਾ ਮਤਲਬ ਇਹ ਨਹੀਂ ਕਿ ਮੈਂ ਕੋਈ ਕਲਾਸ ਲਾ ਰਿਹਾ, ਸਿਰ ਮੇਰੀ ਅੱਜ ਇੱਕ ਇੱਛਾ ਸੀ। ਪਿਆਰਿਓ, ਮਨ ਨੂੰ ਸਾਧੀਏ, ਗੁਰਬਾਣੀ ਮਨ ਦੀ ਸਾਧਨਾ ਤੇ ਜ਼ੋਰ ਦਿੰਦੀ ਹੈ। ਅਸੀਂ ਸਮਝੀਏ ਮਨ ਕੀ ਹੈ। ਮੈਂ ਫਿਰ ਸ਼ਬਦ ਦੌਰਾਨ ਲੱਗਾ, ਪੰਜ ਤੱਤ ਨੇ, ਪੌਣ, ਪਾਣੀ, ਮਿੱਟੀ, ਅੱਗ ਤੇ ਆਕਾਸ਼। ਇਹਦੇ ਪੰਜ ਗੁਣ ਨੇ। ਸ਼ਬਦ ਦਾ ਸੰਬੰਧ ਆਕਾਸ਼ ਨਾਲ, ਸਪਰਸ਼ ਦਾ ਸੰਬੰਧ ਹਵਾ ਨਾਲ, ਇਧਰ ਸਕਿਨ ਨਾਲ। ਸ਼ਬਦ ਸਪਰਸ਼ ਰਸ ਦਾ ਸੰਬੰਧ ਪਾਣੀ ਨਾਲ, ਰੂਪ ਦਾ ਸੰਬੰਧ ਅੱਗ ਨਾਲ, ਤੇ ਸ਼ਬਦ ਦਾ ਸੰਬੰਧ ਆਕਾਸ਼ ਨਾਲ। ਪੰਜ ਗਿਆਨ ਇੰਦਰੇ ਮੈਂ ਗਿਣ ਦਿੱਤੇ, ਸਾਡੀਆਂ ਅੱਖਾਂ, ਸਾਡੇ ਨੱਕ, ਸਾਡੀ ਜੀਭ, ਸਾਡੇ ਕੰਨ ਤੇ ਸਾਡੀ ਸਕਿਨ, ਇਹ ਪੰਜ ਗਿਆਨ ਇੰਦਰੇ ਨੇ। ਯਾਦ ਰੱਖੋ, ਜੇ ਰੱਬ ਇਹ ਗਿਆਨ ਇੰਦਰਾ ਨਾ ਦਿੰਦਾ ਤੇ ਅੱਜ ਤੱਕ ਕੋਈ ਬੰਦਾ ਬਾਹਰ ਦੇ ਗਿਆਨ ਨੂੰ ਅੰਦਰ ਨਹੀਂ ਸੀ ਲਿਜਾ ਸਕਦਾ। ਗਿਆਨ ਇੰਦਰਿਆਂ ਨੇ ਸਾਡੇ ਅੰਦਰ ਨੂੰ ਬੜਾ ਕੁਝ ਦਿੱਤਾ। ਤੇ ਮੈਂ ਕਈ ਵਾਰੀ ਸੋਚਣਾ, ਜਦੋਂ ਇਹ ਇੰਦਰੇ ਅਗਿਆਨਤਾ ਨੂੰ ਅੰਦਰ ਖਿੱਚਣ ਲੱਗ ਪੈਣ ਤੇ ਬੰਦੇ ਦੀ ਤਬਾਹੀ ਵੀ ਕਰ ਸਕਦੇ। ਇਹੀ ਅੱਖਾਂ ਹਰ ਕਾ ਰੂਪ ਦੇਖਦੀਆਂ ਨੇ, ਇਹੀ ਅੱਖਾਂ ਵਾਸ਼ਨਾ ਨਾਲ ਕਿਸੇ ਦਾ ਰੂਪ ਦੇਖਦੀਆਂ ਨੇ, ਇਹੀ ਕੰਨ ਗਿਆਨ ਇੰਦਰਾ ਗੁਰੂ ਕੀ ਬਾਣੀ ਸੁਣਦੇ ਨੇ, ਇਹੀ ਗਿਆਨ ਇੰਦਰਾ ਅਗਿਆਨਤਾ ਦੇ ਗੀਤ ਸੁਣਦਾ, ਇਹੀ ਸਾਡੀ ਤੁਚਾ ਕਿਸੇ ਮਹਾਂਪੁਰਖ ਦੇ ਚਰਨਾਂ ਨੂੰ ਸਪਰਸ਼ ਕਰਦੀ ਏ ਤੇ ਠੰਡ ਪੈਂਦੀ ਏ, ਇਹੀ ਸਕਿਨ ਕਿਸੇ ਦੂਜੇ ਦੀ ਬਾਡੀ ਨਾਲ ਲੱਗਦੀ ਏ ਤੇ ਬੰਦੇ ਅੰਦਰ ਵਾਸ਼ਨਾ ਪੈਦਾ ਹੋ ਜਾਂਦੀ, ਕਿਉਂਕਿ ਇਹ ਗਿਆਨ ਇੰਦਰੇ ਨੇ। ਪਰ ਜੇ ਇਹਨਾਂ ਦੀ ਵਰਤੋਂ ਸਹੀ ਨਹੀਂ ਤੇ ਅੰਦਰ ਦੀ ਤਬਾਹੀ ਵੀ ਇਹ ਮਚਾਉਂਦੇ ਨੇ, ਗਿਆਨ ਵੀ ਇਹ ਦਿੰਦੇ ਨੇ ਤੇ ਅਗਿਆਨਤਾ ਵਿੱਚ ਵੀ ਡੋਬ ਦਿੰਦੇ। ਹੁਣ ਇਸ ਤੋਂ ਅਗਲੀ ਮੈਂ ਬੇਨਤੀ ਕਰਨ ਲੱਗਾ, ਧਿਆਨ ਨਾਲ ਸੁਣ। ਫਿਰ ਇਹ ਜਿਹੜੇ ਪੰਜ ਗੁਣ ਨੇ, ਇਹ ਪੰਜ ਵਿਸ਼ੇ ਬਣ ਜਾਂਦੇ ਨੇ, ਵਿਸ਼ੇ ਜਦੋਂ ਦੁਰਵਰਤੋਂ ਦੀ, ਇਹ ਪੰਜ ਵਿਸ਼ੇ ਜਦੋਂ ਬੰਦਾ ਕਰਮਾਂ ਵਿੱਚ ਧਾਰਨ ਕਰਦਾ, ਇਹ ਪੰਜ ਵਿਕਾਰ ਬਣ ਜਾਂਦੇ ਨੇ। ਇਸੇ ਕਰਕੇ ਅਸੀਂ ਦੋ ਸ਼ਬਦ ਵਰਤਨੇ ਆ ਕਿ ਵਿਸ਼ੇ ਵਿਕਾਰਾਂ ਤੋਂ ਰੱਬਾ ਬਚਾ ਕੇ ਰੱਖੀ। ਵਿਸ਼ ਦਾ ਸੰਬੰਧ ਵੈਸੇ ਵਿਚ ਦਰ ਤੇ ਜ਼ਹਿਰ, ਆਮ ਤੌਰ ਤੇ ਭਰਥਰੀ ਦੇ ਵਿਰਾਗ ਸ਼ਤਕ ਚ ਲਿਖਿਆ, ਉਹ ਕਹਿੰਦੇ ਨੇ ਜ਼ਹਿਰ ਨੂੰ ਭਾਂਡੇ ਚ ਪਾਓ ਤੇ ਭਾਂਡੇ ਦਾ ਕੁਝ ਨਹੀਂ ਵਿਗੜਦਾ, ਜਿਹੜਾ ਖਾਂਦਾ ਉਹਦਾ ਹੀ ਵਿਗੜਦਾ ਹੈ। ਪਰ ਕਹਿੰਦੇ ਨੇ ਸਰੀਰ ਇੱਕ ਭਾਂਡਾ ਹੈ, ਇਹਦੇ ਵਿੱਚ ਵਿਸ਼ ਟਿਕ ਜਾਏ ਤੇ ਚੇਤੇ ਰੱਖੋ ਇਹ ਭਾਂਡੇ ਦਾ ਵੀ ਨਾਸ ਮਾਰ ਦਿੰਦਾ। ਕਾਮ ਕ੍ਰੋਧ ਅੰਦਰ ਟਿਕਿਆ ਰਹੇ, ਫੁਰਨੇ ਰੂਪ ਚ ਟਿਕਿਆ ਰਹੇ, ਵਰਤੋਂ ਨਾ ਵੀ ਹੋਵੇ, ਚਿੰਤਨ ਦੇ ਰੂਪ ਵਿੱਚ ਵੀ ਕਾਮ ਭਾਂਡੇ ਨੂੰ ਗਾਲੇਗਾ ਤੇ ਕ੍ਰੋਧ ਦੇ ਰੂਪ ਵਿੱਚ ਚਿੰਤਨ ਵੀ ਭਾਂਡੇ ਨੂੰ ਗਾਲੇਗਾ। ਤਾਂ ਹੀ ਸਤਿਗੁਰੂ ਨੇ ਬਾਣੀ ਚ ਇਸ ਭਾਂਡੇ ਦੇ ਗੱਲ ਬਾਰੇ ਵੀ ਕਿਹਾ, ਕਾਮ ਕ੍ਰੋਧ ਕਾਇਆ ਕੋ ਗੱਲ ਹੈ ਜਿਉ ਕੰਚਨ ਸੁਹਾਗਾ ਟਲ। ਇਸ ਤੋਂ ਅਗਲੀ ਬੇਨਤੀ ਸੁਣੋ, ਇਹ ਸਾਡੀ ਬਾਡੀ ਚ, ਮੈਂ ਇਹ ਨਾ ਕੋਈ ਵਿਦਾਂਤ ਸ਼ੁਰੂ ਕਰ ਦਿੱਤਾ, ਮੈਂ ਬਾਣੀ ਚ ਅਰਜ ਕਰਾਂਗਾ। ਇੱਕ ਜਦੋਂ ਤੁਸੀਂ ਸਰਮ ਖੰਡ ਪੜ੍ਹਦੇ ਹੋ ਉੱਥੇ ਇੱਕ ਤੁਕ ਪੜ੍ਹਦੇ ਹੋ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਇਹ ਕੀ ਚੀਜ਼ ਹੈ? ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ। ਇਸ ਪੰਜਾਂ ਤੱਤਾਂ ਤੋਂ ਪੰਜ ਗੁਣ ਨੇ, ਮੈਂ ਅਰਜ ਕੀਤੀ ਪੰਜ ਗਿਆਨ ਇੰਦਰੇ ਨੇ, ਫਿਰ ਸਾਡੀ ਬਾਡੀ ਚ ਇੱਕ ਅੰਤ ਸ਼ਕਰਨ ਹੈ ਜਿਹਨੂੰ ਅੰਤ ਸ਼ਕਰਨ ਕਹਿੰਦੇ ਆ ਹਿੰਦੀ ਚ, ਪੰਜਾਬੀ ਚ ਅਸੀਂ ਸ਼ਬਦ ਅੰਤਕਰਨ ਵਰਤ ਲੈਂਦੇ ਹਾਂ, ਤੇ ਇੱਕ ਸ਼ਬਦ ਵਿਦਾਂਤ ਵਿੱਚ ਚੁਤਸ਼ ਤੇ ਵਰਤਿਆ ਜਾਂਦਾ ਹੈ, ਚਾਰਾਂ ਦਾ ਸਮੂਹ। ਜਿਹੜਾ ਅੰਤਕਰਨ ਹੈ ਉਹਦੇ ਵਿੱਚ ਤਿੰਨ ਚਾਰ ਚੀਜ਼ਾਂ ਨੇ, ਇੱਕ ਮਨ ਹੈ, ਦੂਜੀ ਬੁੱਧੀ ਹੈ, ਤੀਜਾ ਚਿੱਤ ਹੈ ਤੇ ਚੌਥਾ ਹੰਕਾਰ ਹੈ, ਅਹੰਕਾਰ ਨੇ, ਹੰਕਾਰ ਹੈ। ਸਿਰਫ ਇਹਨਾਂ ਥੋੜਾ ਚਾਰਾਂ ਦਾ ਵੇਰਵਾ ਮੈਂ ਜ਼ਰੂਰ ਦੇ ਦਿਆਂ, ਇਹ ਅਦ੍ਰਿਸ਼ਟ ਨੇ ਪਰ ਬਾਡੀ ਚ ਕੰਮ ਕਰ ਰਹੇ ਨੇ ਚਾਰੇ ਦੇ ਚਾਰੇ, ਮਨ ਬੁੱਧ ਚਿੱਤ ਤੇ ਹੰਕਾਰ। ਹੁਣ ਮਨ ਕੀ ਚੀਜ਼ ਹੈ, ਮੈਂ ਇਸ ਤੇ ਬੋਲਾਂਗਾ ਜ਼ਰੂਰ। ਮਨ ਫਿਜ਼ੀਕਲ ਤੌਰ ਤੇ ਦਿਸਦਾ ਹੋਇਆ ਕੋਈ ਅੰਗ ਨਹੀਂ। ਜੇ ਬੰਦੇ ਦਾ ਦਿਸਦਾ ਹੋਇਆ ਕੋਈ ਮਨ ਅੰਗ ਹੁੰਦਾ ਨਾ, ਜਿੰਨੀ ਸਾਇੰਸ ਨੇ ਤਰੱਕੀ ਕੀਤੀ ਹੈ, ਕਿਡਨੀਆਂ ਸਾਡਾ ਖੂਨ ਸਾਫ ਕਰਦੀਆਂ ਨੇ। ਜੇ ਦਿਸਦਾ ਹੋਇਆ ਕੋਈ ਪਾਰਟ ਹੁੰਦਾ ਤੇ ਅੱਜ ਸਾਇੰਸ ਖੋਜ ਕਰਕੇ ਸੱਚ ਏਵੇ ਮਸ਼ੀਨਾਂ ਬਣਾ ਕੇ ਕਹਿੰਦੀ ਉਹ ਆਓ ਜਿਨ੍ਹਾਂ ਦੇ ਮਨ ਮੈਲੇ ਨੇ ਅਸੀਂ ਧੋ ਕੇ ਸਾਫ ਕਰਦੇ ਹਾਂ, ਨਹੀਂ ਨਹੀਂ। ਹਾਂ ਮੈਂ ਅਰਜ਼ ਕਰਾਂਗਾ ਧੋਪ ਸਕਦਾ ਹੈ, ਅਸੀਂ ਗੁਰਬਾਣੀ ਚ ਦੇਖਾਂਗੇ ਚਾਰ ਪੰਜ ਤਰੀਕੇ ਨੇ ਮਨ ਨੂੰ ਧੋਣ ਦੇ। ਪਹਿਲੀ ਬੇਨਤੀ, ਮਨ ਕੀ ਚੀਜ਼ ਹੈ? ਸਾਰੇ ਸ਼ਬਦ ਵਰਤਨੇ, ਮੇਰਾ ਮਨ ਨਹੀਂ ਟਿਕਦਾ, ਮੇਰਾ ਮਨ ਕਾਲਾ ਪੈਂਦਾ, ਮੇਰਾ ਮਨ ਖਿੰਡਦਾ ਪਿਆ, ਅੱਜ ਬੜਾ ਮਨ ਦਾ ਟਿਕਾ ਬਣਿਆ, ਮਨ ਕੀ ਚੀਜ਼ ਹੈ? ਹਾਲਾਂਕਿ ਸਾਇੰਸ ਨੇ ਤਕਰੀਬਨ, ਮੈਡੀਕਲ ਸਾਇੰਸ ਨੇ ਕਿਹਾ ਵੀ ਜਦੋਂ ਕੋਈ ਅਸੀਂ ਖਿਆਲ ਬਣਾਉਂਦੇ ਹਾਂ ਤੇ ਸਾਡੇ ਦਿਮਾਗ ਦੇ ਵਿੱਚ ਫੁਰਨਾ ਪੈਦਾ ਹੁੰਦਾ, ਉਹ ਐਕਸ਼ਨ ਪੈਦਾ ਕਰਦਾ, ਜਿਵੇਂ ਨਰਵਸ ਸਿਸਟਮ ਜਿਹੜਾ ਸਾਰਾ ਚੱਲਦਾ, ਉਹ ਕਹਿੰਦੇ ਬਾਡੀ ਚ ਇਹ ਸਭ ਕੁਝ ਕੰਟਰੋਲ ਕਰਦਾ। ਪਰ ਉਹ ਫੁਰਨਾ ਕੀ ਚੀਜ਼ ਹੈ? ਉਹ ਖਿਆਲ ਕਿਹਨੂੰ ਕਹਿੰਦੇ ਆਪਾਂ ਪਿਆਰੇ? ਉਹ ਮਨ ਅਸਲ ਚ ਦਿਸਦੀ ਕੋਈ ਕੋਈ ਚੀਜ਼ ਨਹੀਂ, ਮਨ ਸਾਡੇ ਵਿਚਾਰਾਂ ਦਾ ਇੱਕ ਪੋਟਲੀ ਹੈ। ਪੋਟਲੀ ਸ਼ਬਦ ਮੈਂ ਵਰਤ ਲਿਆ ਕਿਉਂਕਿ ਪੋਟਲੀ ਵੀ ਦ੍ਰਿਸ਼ਟਮਾਨ ਬਣ ਜਾਂਦੀ, ਪਰ ਮਨ ਨੂੰ ਐਕਸਪਲੇਨ ਕਰਨ ਲਈ ਵਰਤਣਾ ਪਏਗਾ। ਮਨ ਸਾਡੀਆਂ ਇੱਛਾਵਾਂ, ਸਾਡੇ ਸੰਕਲਪ, ਸਾਡੇ ਵਿਕਲਪ, ਸਾਡੇ ਅੰਦਰ ਦੇ ਫੁਰਨੇ, ਇਉਂ ਕਹਿ ਲਓ ਸੰਖੇਪ ਜਿਹਾ ਵੀ ਮਨ ਇੱਕ ਵਿਚਾਰਾਂ ਦੀ ਗੰਢ ਹੈ। ਪਰ ਇਹ ਵਿਚਾਰ ਦੀ ਗੰਢ ਇੰਨੀ ਕੁ ਪ੍ਰਬਲ ਹੈ ਕਿ ਇਸ ਜਨਮ ਵਿੱਚ ਵੀ ਸਾਡੀ ਬਾਡੀ ਤੇ ਕੰਟਰੋਲ ਕਰੀ ਬੈਠੀਏ ਤੇ ਮਰਨ ਤੋਂ ਬਾਅਦ ਵੀ ਸਾਡੇ ਵਿਚਾਰ ਫਿਰ ਅੱਗੇ ਚਲੇ ਜਾਂਦੇ। ਇਹੀ ਕਾਰਨ ਕਿ ਮਹਾਂਪੁਰਖ ਇੱਕ ਸ਼ਬਦ ਕਹਿੰਦੇ ਨੇ ਕਿ ਬੰਦਾ ਜਿੰਨਾ ਜਿੰਨਾ ਜੂਨਾਂ ਚੋਂ ਨਿਕਲ ਕੇ ਆਉਂਦਾ, ਉਹਨਾਂ ਦੇ ਖਿਆਲ ਇਹਦੇ ਉੱਤੇ ਤਕਰੀਬਨ ਇਸ ਜਨਮ ਵਿੱਚ ਵੀ ਹਾਵੀ ਰਹਿੰਦੇ। ਇਹੀ ਕਾਰਨ ਕਿ ਗੁਰੂ ਨੇ ਜਦੋਂ ਬੰਦਾ ਕ੍ਰੋਧ ਚ ਆ ਕੇ ਨੱਚਦਾ ਗੁੱਸੇ ਚ ਆਉਂਦਾ ਤੇ ਗੁਰੂ ਸਾਹਿਬ ਕਹਿੰਦੇ ਬਾਂਦਰ ਵਾਲਾ ਇਹਦੇ ਚ ਗੁਣ ਆ ਗਿਆ ਪੁਰਾਣਾ। ਨ੍ਰਿਤਨ ਕ੍ਰੋਧ ਜਥਾ ਮਰਕਟ ਹੈ, ਇਹ ਬਾਂਦਰ ਦੀ ਤਰ੍ਹਾਂ ਨੱਚ ਰਿਹਾ। ਜਦੋਂ ਇਹ ਲਾਲਚ ਦੇ ਵਸ ਹੁੰਦਾ ਉਦੋਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇਹਦੇ ਮਨ ਦਾ ਉਹ ਫੁਰਨਾ ਉਹ ਖਿਆਲ ਪੁਰਾਣੇ ਜਨਮ ਵਾਲਾ ਆ ਗਿਆ। ਲੱਭ ਕੁੱਤਾ ਕੂੜ ਚੂੜਾ, ਜਦੋਂ ਕਾਮ ਦੀ ਵਾਸ਼ਨਾ ਅਧੀਨ ਹੁੰਦਾ ਉਦੋਂ ਮਨ ਚ ਸਤਿਗੁਰੂ ਕਹਿੰਦੇ ਨੇ ਇਹਦੇ ਚ ਉਸ ਜੋਣ ਵਾਲਾ ਫੁਰਨਾ ਆ ਗਿਆ। ਕਾਲ ਬੂਤ ਕੀ ਖਸਤਨੀ ਮਨ ਬੌਰਾ ਰੇ। ਮੈਂ ਬੇਨਤੀ ਕਰਾਂ, ਮਨ ਸਿਰਫ ਇੱਕ ਵਿਚਾਰ ਹੈ, ਮਨ ਇੱਕ ਖਿਆਲ ਹੈ। ਕਿ ਇਸ ਸੰਬੰਧੀ ਮੈਂ ਅੱਗੇ ਥੋੜੀ ਜਿਹੀ ਬੇਨਤੀ ਕਰ ਦਿਆਂਗਾ, ਪਹਿਲਾਂ ਚਾਰ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਸਕਾਂ। ਮਨ ਇੱਕ ਖਿਆਲ ਹੈ, ਬੁੱਧੀ ਜਿਹੜੀ ਹੈ ਇਹ ਕੀ ਚੀਜ਼ ਹੈ? ਕਿਉਂਕਿ ਮਨ ਬੁੱਧ ਚਿੱਤ ਹੰਕਾਰ, ਅਸਲ ਚ ਜਿਹੜੀ ਬੁੱਧੀ ਹੈ ਇਹ ਸਾਡੇ ਮਨ ਦੀ ਨਿਗਰਾਨੀ ਕਰਦੀ, ਜਿਹਨੂੰ ਆਪ ਜੀ ਮਤ ਕਹਿੰਦੇ। ਹਾਲਾਂਕਿ ਸਿੱਖ ਰੋਜ਼ਾਨਾ ਗੁਰੂ ਗ੍ਰੰਥ ਸਾਹਿਬ ਅੱਗੇ ਜਦੋਂ ਅਰਦਾਸ ਕਰਦੇ ਨੇ ਤੇ ਆਪਣੀ ਖੁਸ਼ੀ ਗਮੀ ਕੋਈ ਸਮਾਗਮ ਹੋਵੇ, ਇਹ ਲਫ਼ਜ਼ ਗੁਰੂ ਸਾਹਮਣੇ ਖਲੋ ਕੇ ਕਹਿੰਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ। ਇਹ ਕਿਉਂ ਕਹਿੰਦੇ ਆ? ਇਹਦਾ ਸੰਬੰਧ ਸਾਡੇ ਅੰਤਕਰਨ ਨਾਲ ਹੈ। ਜਿਸ ਬੰਦੇ ਦੀ ਮਤ ਨੀਵੀਂ ਹੋ ਜਾਏਗੀ ਉਹਦੀ ਜ਼ਿੰਦਗੀ ਭ੍ਰਸ਼ਟ ਜਾਏਗੀ। ਜਿਹਦਾ ਮਨ ਨੀਵਾਂ ਹੋਵੇਗਾ ਤੇ ਮਤ ਉੱਚੀ ਹੋ ਜਾਏਗੀ, ਉਹ ਬ੍ਰਹਮ ਗਿਆਨੀ ਬਣ ਜਾਏਗਾ। ਬੁੱਧੀ ਕੀ ਚੀਜ਼ ਹੈ? ਜਿੱਥੇ ਗੁਰੂ ਗ੍ਰੰਥ ਸਾਹਿਬ ਚ ਨਾਮ ਮੰਗਿਆ ਗਿਆ, ਸਿਮਰਨ ਮੰਗਿਆ ਗਿਆ, ਬੰਦਗੀ ਮੰਗੀ ਗਈ, ਸੇਵਾ ਮੰਗੀ ਗਈ, ਚਰਨ ਤੋੜ ਮੰਗੀ ਗਈ, ਉੱਥੇ ਗੁਰੂ ਗ੍ਰੰਥ ਸਾਹਿਬ ਚ ਮੰਗਿਆ ਗਿਆ ਦਾਤਾ ਕਿਰਪਾ ਕਰ ਮੈਨੂੰ ਸਮਤ ਦੀ ਦਾਤ ਬਖਸ਼ੀ। ਸਾਮਤ ਦੇਹੋ ਦਿਆਲ ਪ੍ਰਭ ਜਿਤ ਤੁਮੈ ਅਰਾਧਾ। ਬੁੱਧੀ ਦੇ ਮੈਨੂੰ, ਸਬੁੱਧੀ ਦੇ। ਇਹਨੂੰ ਥੋੜਾ ਜਿਹਾ ਬੇਨਤੀ ਨੂੰ ਸੁਣਿਓ। ਮਨ ਫੁਰਨਾ ਪੈਦਾ ਕਰਦਾ, ਮਤ ਉਹਦੀ ਨਿਗਰਾਨੀ ਕਰਦੀ ਵੀ ਇਹ ਕੀ ਫੁਰਨੇ ਪੈਦਾ ਕਰ ਰਿਹਾ। ਮਨ ਤਾਂ ਹਰ ਵਕਤ ਕਹਿੰਦਾ ਮੈਂ ਆਹ ਕਰਾਂ ਆਹ ਕਰਾਂ, ਪਰ ਹਰ ਫੁਰਨਾ ਕਰਮ ਨਹੀਂ ਬਣਦਾ, ਕਿਉਂਕਿ ਮਤ ਦੇਖਦੀ ਏ। ਜੇ ਮਤ ਮੈਲੀ ਹੋਵੇਗੀ ਤੇ ਜ਼ਰੂਰ ਬੌਡੀ ਕਰਮ ਕਰੇਗੀ, ਜੇ ਮਤ ਨਿਰਮਲ ਹੋਵੇਗੀ ਤੇ ਬੌਡੀ ਫਿਰ ਵੀ ਕਰਮ ਕਰੇਗੀ, ਪਰ ਭੈੜੇ ਕਰਮ ਨਹੀਂ ਕਰੇਗੀ, ਚੰਗੇ ਕਰੇਗੀ। ਇਹਨੂੰ ਅੱਜ ਦੇ ਪਰਿਪੇਖ ਚ ਕਹਾਂ, ਮਨ ਨੇ ਫੁਰਨਾ ਕੋਈ ਗੰਦਾ ਬਣਾ ਲਿਆ, ਸੰਗਤ ਚ ਬੈਠਿਆਂ ਵੀ ਬਣਾਉਂਦਾ, ਜੇ ਇਹਦਾ ਕੋਈ ਭਰੋਸਾ ਨਹੀਂ। ਜੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਇੰਨਾ ਬੇਵਿਸ਼ਵਾਸ ਹੈ ਜਿਵੇਂ ਖੋਤੇ ਨੂੰ ਮਾਲਕ ਜਿੰਨੀ ਮਰਜ਼ੀ ਇਹਨੂੰ ਕੋਈ ਦਾਣਾ ਪਾਏ ਪੱਠਾ ਪਾਏ, ਕੋਈ ਭਰੋਸਾ ਨਹੀਂ ਕਿ ਪਾਲਣਾ ਕਰਨ ਵਾਲੇ ਨੂੰ ਦੁਲੱਤੀਆਂ ਮਾਰਨ ਲੱਗ ਪੈਂਦਾ। ਇਸ ਮਨਵੇ ਦਾ ਵੀ ਕੋਈ ਪਤਾ ਨਹੀਂ ਕਿੱਥੇ ਜਾ ਕੇ ਇਹਨੇ ਦੁਲੱਤਾਂ ਮਾਰ ਦੇਣਾ। ਤਾਂ ਸਾਹਿਬ ਨੇ ਕਿਹਾ ਮਨ ਖੁੱਟ ਹਰ, ਤੂੰ ਤੇਰਾ ਭਰੋਸਾ ਨਹੀਂ, ਤੇਰਾ ਯਕੀਨ ਨਹੀਂ, ਤੇਰਾ ਨਹੀਂ ਵਿਸ਼ਵਾਸ, ਤੂੰ ਮਾਂ ਉਦਮਾਦਾ, ਤੇਰਾ ਕੋਈ ਯਕੀਨ ਨਹੀਂ। ਹੁਣ ਮਨ ਫੁਰਨੇ ਪੈਦਾ ਕਰਦਾ, ਮਨ ਨੇ ਫੁਰਨਾ ਪੈਦਾ। ਮੈਂ ਜੇ ਮਨ ਤੇ ਪੂਰਾ ਨਹੀਂ ਬੋਲਿਆ, ਮਨ ਕਿੰਨੀ ਤਰ੍ਹਾਂ ਉਹਨੇ ਫੁਰਨਾ ਪੈਦਾ ਕੀਤਾ, ਮੈਂ ਕੰਮ ਕਰਨਾ, ਗੰਦਾ ਫੁਰਨਾ ਸੀ। ਮਤ ਕਿਤੇ ਗੁਰਦੁਆਰੇ ਗਈ, ਉਹਨੇ ਕਥਾ ਸੁਣੀ, ਉਹਨੇ ਕੀਰਤਨ ਸੁਣਿਆ, ਉਹਨੇ ਪਾਠ ਸੁਣਿਆ, ਮਤ ਨੇ ਕਿਹਾ ਲਾਹਨਤ ਤੇਰੇ, ਤੇਰਾ ਗੁਰੂ ਇਹ ਕਹਿੰਦਾ ਤੂੰ ਕੀ ਕਰਨਾ ਪਿਆ। ਦੇਖੋ ਕਿੰਨੇ ਰੋਕਿਆ, ਉਹਦੀ ਮਤ ਨਿਰਮਲ ਸੀ, ਉਹਨੇ ਮਨ ਦੇ ਫੁਰਨੇ ਨੂੰ ਪਿਛਾ ਦੌੜਾ ਦਿੱਤਾ, ਚੱਲ ਪਿੱਛੇ, ਸ਼ਰਮ ਕਰੋ ਮਨਾ, ਤੂੰ ਪਰਮਾਤਮਾ ਗੁਰੂ ਦੇ ਦਰ ਤੇ ਜਾਣਾ, ਤੂੰ ਕਿਹੜੇ ਫੁਰਨੇ ਬਣਾਈ ਬੈਠਾ। ਪਰ ਪਿਆਰਿਓ, ਜੇ ਮਤ ਹੁੰਦੀ ਮਹਿਲੀ, ਉਹਨੇ ਕਹਿਣਾ ਸੀ ਹਾਂ ਬਿਲਕੁਲ ਠੀਕ, ਕਰਨਾ ਚਾਹੀਦਾ ਕੰਮ। ਇਹਨੂੰ ਥੋੜਾ ਜਿਹਾ ਫਿਰ ਧਿਆਨ ਨਾਲ ਸੁਣਿਓ, ਮੈਂ ਬਾਣੀ ਚ ਦੋ ਤਿੰਨ ਪ੍ਰਮਾਣ ਖੋਲ ਦਿਆਂਗਾ। ਅੱਜ ਇੰਡੀਆ ਦੇ ਸਿਸਟਮ ਚ ਅਸੀਂ ਦੇਖ ਲਈ, ਮੰਨ ਲਓ ਇੱਕ ਕਲਰਕ ਕਿਸੇ ਨੇ ਫਾਈਲ ਦੇ ਦਿੱਤੀ ਵੀ ਆਹ ਮੇਰੀ ਫਾਈਲ ਜਿਹੜੀ ਹੈ ਨਾ ਕੰਮ ਤੇ ਗਲਤ ਏ, ਪਰ ਮੈਂ ਇੰਨੇ ਪੈਸੇ ਦੇ ਦਿਆਂਗਾ ਤੂੰ ਕਰਾ ਦੇ। ਕਲਰਕ ਨੇ ਕਿਹਾ ਵੀ ਚਲੋ ਮੈਂ ਯਤਨ ਕਰਾਂਗਾ। ਉਹਨੇ ਪੈਸੇ ਵੀ ਮਿਥ ਲਏ, ਉਹ ਫਾਈਲ ਵੀ ਰੱਖ ਲਈ, ਤੇ ਉਹ ਜਿਹੜੀ ਫਾਈਲ ਹੈ ਆਫੀਸਰ ਕੋਲ ਜਾ ਕੇ ਉਹਦੇ ਉੱਤੇ ਸਾਈਨ ਹੋ ਕੇ ਉਹਨੇ ਪ੍ਰਵਾਨ ਹੋਣਾ। ਹੁਣ ਆਫੀਸਰ ਇਮਾਨਦਾਰ ਏ, ਕਲਰਕ ਕਹਿੰਦਾ ਮੈਂ ਫਾਈਲਾਂ ਦੇ ਵਿੱਚ ਕੱਢਣ ਦਾ ਯਤਨ ਕਰਾਂਗਾ, ਉਹ ਇਮਾਨਦਾਰ ਬੜਾ ਹੀ, ਜੇ ਪਤਾ ਲੱਗ ਗਿਆ ਉਹਨੇ ਨਹੀਂ ਕੰਮ ਕਰਨਾ। ਉਹਨੇ ਫਾਈਲਾਂ ਦੇ ਢੇਰ ਵਿੱਚ ਉਹ ਫਾਈਲ ਰੱਖ ਦਿੱਤੀ ਜਿਹੜਾ ਮਾੜਾ ਕੰਮ ਸੀ। ਆਫੀਸਰ ਨੇ, ਇਮਾਨਦਾਰ ਸੀ, ਉਹਨੇ ਇੱਕ ਇੱਕ ਫਾਈਲ ਨੂੰ ਦੇਖਿਆ, ਸਭ ਤੇ ਸਾਈਨ ਕੀਤੇ। ਜਿੱਥੇ ਗੜਬੜ ਲੱਗੀ ਉਹਨੇ ਕਿਹਾ ਫਾਈਲ ਰੱਖ ਦੇ, ਮੈਂ ਘਰ ਜਾ ਕੇ ਦੇਖਾਂਗਾ, ਫਿਰ ਸਾਈਨ ਕਰਾਂਗਾ। ਉਹ ਘਰ ਲੈ ਗਿਆ, ਉਹਨੇ ਦੂਜੇ ਦਿਨ ਆ ਕੇ ਕਿਹਾ ਖਬਰਦਾਰ, ਜੇ ਮਾੜਾ ਕੰਮ ਮੇਰੇ ਤੋਂ ਕਰਾਇਆ, ਜੇ ਆਫੀਸਰ ਨਾਲ ਬੇਈਮਾਨ ਹੁੰਦਾ, ਉਹਨੇ ਫਾਈਲ ਦੀ ਪੜਚੋਲ ਨਹੀਂ ਸੀ ਕਰਨੀ, ਸਾਈਨ ਕਰਨੇ ਸਨ। ਕਿਉਂਕਿ ਕਲਰਕ ਵੀ ਬੇਈਮਾਨ ਹੈ, ਆਫੀਸਰ ਵੀ ਬੇਈਮਾਨ ਹੈ, ਕੰਮ ਵੀ ਬੇਈਮਾਨੀ ਵਾਲੇ ਹੋਣਗੇ। ਮਨ ਬੇਈਮਾਨ ਹੋਵੇ ਪਰ ਮਤ ਇਮਾਨਦਾਰ ਹੋਵੇ। ਚੇਤੇ ਰੱਖਿਓ, ਮਨ ਦੇ ਫੁਰਨਿਆਂ ਨੂੰ ਪਿਛਾ ਮੋੜ ਦਿੰਦੀ, ਖਬਰਦਾਰ ਅੱਜ ਤੋਂ ਬਾਅਦ ਐਸਾ ਫੁਰਨਾ ਨਹੀਂ ਪੈਦਾ ਕਰ। ਮੇਰੀ ਬੇਨਤੀ ਸਮਝ ਗਿਆ ਨਾ, ਮਤ ਕੀ ਚੀਜ਼। ਇਸੇ ਕਰਕੇ ਕਬੀਰ ਸਾਹਿਬ ਦੇ ਦੋ ਸ਼ਬਦ ਨੇ, ਉਹ ਕਹਿੰਦੇ ਪਹਿਲੀ ਕੁਰੂਪ ਕੁਜਾਤ ਕੁਲੱਖਣੀ, ਸਹੁਰੇ ਪਈਏ ਬੁਰੀ, ਅਬ ਕੀ ਸਰੂਪ ਸੁਜਾਨ ਸੁਲੱਖਣੀ, ਸਹਿਜੇ ਉਦਰ ਧਰੀ ਭਲੀ ਸਰੀ, ਮੁਈ ਮੇਰੀ ਪਹਿਲੀ ਬਰੀ, ਜੁਗ ਜੁਗ ਜੀਵੋ ਮੇਰੀ ਅਬ ਕੀ ਧਰੀ। ਇਹਦੇ ਅਰਥ ਕਈ ਟੀਕਾਕਾਰਾਂ ਨੇ ਕੀਤੇ, ਕਬੀਰ ਜੀ ਦੇ ਦੋ ਵਿਆਹ ਹੋਏ, ਕਿਉਂਕਿ ਸ਼ਬਦਾਵਲੀ ਐਸੀ ਹੈ ਨਾ। ਉਹ ਕਹਿੰਦੇ ਨੇ ਪਰਮਾਤਮਾ ਸ਼ੁਕਰ, ਪਹਿਲੀ ਜਿਹਦੇ ਜਿਹੜੀ ਮੇਰੇ ਨਾਲ ਵਿਆਹੀ ਸੀ ਉਹ ਮਰ ਗਈ। ਬਰੀ ਦਾ ਅਰਥ ਹੁੰਦਾ ਵਿਆਹੀ ਹੋਈ ਨਾ, ਭਲੀ ਸਰੀ ਮੁਈ ਮੇਰੀ ਪਹਿਲੀ ਬਰੀ, ਜਿੱਤ ਦਿਹਾੜੇ ਧਨ ਵਰੀ। ਉੱਥੇ ਬਾਬਾ ਫਰੀਦ ਸਾਹਿਬ ਨੇ ਵਾਹਵਾ ਵਰਤੇ, ਇਹਨਾਂ ਨੇ ਬਰੀ ਬੱਬਾ ਵਰਤੇ। ਭਲੀ ਸਰੀ ਚੰਗਾ ਹੋਇਆ, ਮੁਈ ਮੇਰੀ ਪਹਿਲੀ ਬਰੀ, ਜਿਹੜੀ ਮੇਰੇ ਨਾਲ ਪਹਿਲਾਂ ਸੰਬੰਧ ਬਣਾ ਕੇ ਮੇਰੇ ਨਾਲ ਵਿਆਹੀ ਸੀ ਉਹ ਮਰ ਗਈ, ਬੀਬੀ ਉਹ ਔਰਤ ਮਰ ਗਈ। ਕਹਿੰਦੇ ਜੁਗ ਜੁਗ ਜੀਵੋ ਮੇਰੀ ਅਬ ਕੀ ਤਾਰੀ, ਜਿਹੜੀ ਖੋਣ ਆਈ ਹੈ ਨਾ, ਵਾਹਿਗੁਰੂ ਕਿਰਪਾ ਕਰੇ ਜਿਉਂਦੀ ਰਹਿ ਜੁਗ ਜੁਗ। ਹੁਣ ਠੀਕ ਹੈ, ਟੀਕਾਕਾਰਾਂ ਨੇ ਵਿਆਹ ਕਹਿ ਦਿੱਤੇ, ਹਾਲਾਂਕਿ ਕਬੀਰ ਸਾਹਿਬ ਦੇ ਜ਼ਿੰਦਗੀ ਚ ਮਿਲਦਾ ਨੇ। ਉਹਨਾਂ ਨੂੰ ਪੁੱਛਿਆ ਵੀ ਇਹ ਤੁਸੀਂ ਵਿਆਹ ਖੁਸ਼ੀ ਕਿਉਂ ਮਨਾਉਂਦੇ ਪਏ, ਚੰਗਾ ਹੋਇਆ ਪਹਿਲੀ ਮਰ ਗਈ। ਕਹਿਣ ਲੱਗੇ ਕਰਦਾ ਕੀ, ਕਰੂਪ ਬੜੀ ਸੀ, ਕੁਲੱਖਣੀ ਸੀ, ਟਿਕਣ ਨਹੀਂ ਸੀ ਦਿੰਦੀ, ਹਰ ਥਾਂ ਬੇਇੱਜ਼ਤੀ ਕਰਦੀ ਸੀ ਮੇਰੀ, ਇਕੱਠ ਵੀ ਜਾ ਕੇ ਮੈਨੂੰ ਭੜਾ ਬੋਲਦੀ ਸੀ। ਪਹਿਲੀ ਕਰੂਪ ਕੁਜਾਤ ਕੁਲੱਖਣੀ, ਕਰੂਪ ਸੀ, ਕੁਜਾਤ ਚੰਗੀ, ਜਾਤ ਸਹੀ ਨਹੀਂ ਸੀ, ਲੱਖਣ ਬੜੇ ਭੈੜੇ ਸਨ, ਸਹੁਰੇ ਪਈ ਹੈ ਬੁਰੀ, ਇਸ ਸਹੁਰੇ ਘਰ ਵਿੱਚ ਵੀ ਫਟਕਾਰਾਂ ਖਾਂਦੀ ਰਹੀ, ਬੁਰੀ ਬਣੀ ਰਹੀ, ਤੇ ਪੇਕੇ ਘਰ ਵਿੱਚ ਵੀ ਇਹਨੂੰ ਧੱਕੇ ਪਏ, ਚੰਗਾ ਹੋਇਆ ਮਰ ਗਈ। ਹੁਣ ਉਹ ਅਸਲ ਚ ਬੀਬੀ ਨਹੀਂ ਕੋਈ, ਅਸਲ ਚ ਉਹ ਮਤ ਸੀ। ਮੇਰੀ ਬੇਨਤੀ ਗੁਰਮੁਖੋ, ਇਹਨਾਂ ਵਿਸ਼ਿਆਂ ਤੇ ਜ਼ਰੂਰ ਇਹਨਾਂ ਸਬਜੈਕਟਾਂ ਨੂੰ ਵਾਚੋ। ਸਾਧਨਾ ਮਨ ਨੂੰ ਸਾਧਨ ਤੋਂ ਬਿਨਾਂ ਨਹੀਂ ਖੋਣੀ। ਇਮੋਸ਼ਨਲ ਹੋ ਕੇ ਮੈਂ ਸਾਖੀ ਸੁਣਾ ਦਿਆਂਗਾ, ਆਪ ਜੀ ਕਹੋਗੇ ਬੜਾ ਆਨੰਦ ਆਇਆ, ਪਰ ਮਨ ਤਾਂ ਫਿਰ ਜਾ ਕੇ ਬਾਹਰ ਦੁਲੱਤੀਆਂ ਮਾਰੇਗਾ। ਇਹਨੂੰ ਦੇਖੀਏ ਕਹਾਣੀ ਕੀ ਕਰ ਰਿਹਾ ਸਾਰੀ। ਕਹਿੰਦੇ ਪਹਿਲੀ ਮਤ ਜਿਹੜੀ ਸੀ ਭੈੜੀ ਸੀ, ਕਰੂਪ ਸੀ, ਕੁਜਾਂਤ ਸੀ, ਕੁਲੱਖਣੀ ਸੀ। ਸਹੁਰੇ ਦਾ ਅਰਥ ਇਹ ਰੱਬ ਦੇ ਘਰ ਵਿੱਚ ਵੀ ਝਿੜਕਾਂ ਖਾਂਦੀ ਏ, ਸੰਸਾਰ ਵਿੱਚ ਵੀ ਲਾਂਤਾਂ ਖਾਂਦੀ, ਇਹਨੂੰ ਤਾਂ ਥਾਂ ਹੀ ਕਿਤੇ ਨਹੀਂ। ਪਹਿਲੀ ਕਰੂਪ ਕੁਜਾਤ ਕੁਲੱਖਣੀ, ਸਹੁਰੇ ਪਈ ਹੈ ਬੁਰੀ। ਕਹਿੰਦੇ ਨੇ ਅਬ ਕੀ ਸਰੂਪ, ਜਿਹੜੀ ਗੁਰੂ ਨੇ ਸਮਤ ਦਿੱਤੀ, ਸੋਹਣੇ ਰੂਪ ਵਾਲੀ ਆ ਗਈ, ਸੁਜਾਤ ਇਹਦੀ ਜਾਤ ਬੜੀ ਚੰਗੀ, ਸੁਲੱਖਣੀ, ਸਹਿਜੇ ਉਧਰ ਧਰੀ। ਉਧਰ ਦਾ ਅਰਥ ਵੈਸੇ ਆਪਾਂ ਪੇਟ ਕਰਾਂਗੇ, ਦਾ ਅਰਥ ਗੁਰੂ ਨੇ ਇਸ ਮਤ ਨੂੰ ਸਹਿਜੇ ਹੀ ਮੇਰੇ ਅੰਦਰ ਟਿਕਾ ਦਿੱਤਾ। ਮਤ ਪਿਆਰਿਓ ਨਿਗਰਾਨੀ ਕਰਦੀ ਮਨ ਦੇ ਫੁਰਨਿਆਂ ਦੀ। ਇਹਨੂੰ ਕਬੀਰ ਸਾਹਿਬ ਨੇ ਕਿਹਾ ਜਦੋਂ ਇਹ ਉਲਟ ਜਾਏ ਫਿਰ ਉਦੋਂ ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕੋ ਚੂੰਗੈ ਨਿਤ ਭੇਡ। ਇਹਦਾ ਸੰਬੰਧ ਵੀ ਮਨ ਤੇ ਮਤ ਨਾਲ, ਬੁੱਧੀ ਨਾਲ। ਹਾਲਾਂਕਿ ਲੇਲਾ ਭੇਡ ਨੂੰ ਚੁੰਘਦਾ ਚਾਹੀਦਾ ਏ, ਪਰ ਕਹਿੰਦੇ ਉਲਟੀ ਖੇਡ ਵਾਪਰ ਗਈ, ਇੱਥੇ ਭੇਡ ਲੇਲੇ ਨੂੰ ਚੁੰਘਦੀ ਫਿਰਦੀ। ਭੇਡ ਤੁਰੇ ਤੇ ਲੇਲਾ ਪਿੱਛੇ ਤੁਰਦਾ, ਦੁੱਖ ਇਸ ਚੀਜ਼ ਦਾ ਕਿ ਲੇਲਾ ਅੱਗੇ ਦੌੜ ਰਿਹਾ ਭੇਡ ਪਿੱਛੇ ਦੌੜ ਰਹੀ। ਇਹਦਾ ਮਤਲਬ ਇਹ ਸੀ ਕਿ ਚਾਹੀਦਾ ਇਹ ਸੀ ਕਿ ਮਨ ਮਤ ਦੇ ਪਿੱਛੇ ਤੁਰਦਾ। ਮੇਰੀ ਬੇਨਤੀ ਧਿਆਨ ਨਾਲ ਸੁਣੀ, ਭੇਡ ਇੱਥੇ ਮਤ ਨੂੰ ਕਿਹਾ, ਲੇਲਾ ਇੱਥੇ ਮਨ ਨੂੰ ਕਿਹਾ। ਚਾਹੀਦਾ ਇਹ ਸੀ ਕਿ ਮਤ ਗੁਰੂ ਦੇ ਚਰਨਾਂ ਵਿੱਚ ਹੁੰਦੀ ਤੇ ਮਤ ਦੇ ਪਿੱਛੇ ਮਨ ਤੁਰਦਾ। ਜਿਸ ਮਤ ਉੱਤੇ ਗੁਰੂ ਆ ਜਾਏ ਉਹ ਗੁਰ ਮਤ ਹੋ ਜਾਂਦੀ ਏ, ਜਿਸ ਮਤ ਉੱਤੇ ਗੁਰੂ ਨਾ ਆਵੇ ਪਿਆਰਿਓ ਉਹ ਮਨ ਮਤ ਹੋ ਜਾਂਦੀ। ਕਹਿੰਦੇ ਉਲਟੀ ਖੇਡ ਵਾਪਰ ਗਈ, ਇਹ ਮਤ ਜਿਹੜੀ ਏ ਮਨ ਪਿੱਛੇ ਦੌੜਦੀ ਪਈ। ਮੈਂ ਬੇਨਤੀ ਕਰਾਂਗਾ, ਮਤ ਇੱਕ ਉਹ ਸ਼ਕਤੀ ਹੈ ਸਾਡੀ ਬਾਡੀ ਦੀ ਜਿਹੜੀ ਮਨ ਦੀ ਨਿਗਰਾਨੀ ਕਰਦੀ ਏ। ਜਿੰਨੀ ਕਿਸੇ ਦੀ ਮਤ ਨਿਰਮਲ ਹੋਵੇਗੀ ਉਹਦਾ ਮਨ ਪਵਿੱਤਰ ਹੋ ਜਾਏਗਾ, ਜਿੰਨੀ ਕਿਸੇ ਦੀ ਮਤ ਭ੍ਰਸ਼ਟ ਹੋਵੇਗੀ ਉਹਦਾ ਮਨ ਵੀ ਭ੍ਰਸ਼ਟ ਹੋਵੇਗਾ। ਪਰ ਮਤ ਵੀ ਧੁੱਪ ਜਾਂਦੀ ਹੈ। ਇਹਨੂੰ ਗੁਰੂ ਸਾਹਿਬ ਨੇ ਬਾਣੀ ਚ ਕਿਹਾ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾ ਮੈਂ ਕਹਿ ਰੰਗ। ਹੁਣ ਦੋ ਗੱਲਾਂ ਹੋ ਗਈਆਂ, ਜੇ ਮਨ ਤੇ ਮੈਂ ਬੋਲਿਆ ਨਹੀਂ, ਅਗਲੀ ਕਹਿ ਮਨ, ਦੂਜਾ ਮੈਂ ਸ਼ਬਦ ਵਰਤਿਆ ਬੁੱਧ, ਮਨ ਬੁੱਧ ਚਿੱਤ, ਤੀਜਾ ਸ਼ਬਦ ਚਿੱਤ। ਚਿੱਤ ਇੱਕ ਉਹ ਸ਼ਕਤੀ ਸਾਡੇ ਅੰਦਰ ਜਿਹੜੀਆਂ ਪੁਰਾਣੀਆਂ ਯਾਦਾਂ ਸਮੇਟ ਕੇ ਬੈਠੀ। ਕਈਆਂ ਲੋਕਾਂ ਨੇ ਇਹਨੂੰ ਅਨਕੌਂਸ਼ੀਅਸ ਮਾਈਂਡ ਵੀ ਕਿਹਾ ਹੈ, ਉਹ ਚੇਤਾ ਹੈ। ਉਸ ਤੋਂ ਬਾਅਦ ਤੀਸਰਾ ਚੌਥਾ ਹੰਕਾਰ, ਜਿਹੜਾ ਹੰਕਾਰ ਹੈ ਨਾ ਇਹਦਾ ਅਰਥ ਧਨ ਪਦਾਰਥ ਸੀ ਕਹਿੰਦੇ, ਅਸਲ ਚ ਹੰਕਾਰ ਦਾ ਅਰਥ ਹੈ ਮੈਂ ਮੇਰੀ, ਇਹਨੂੰ ਅੰਤ ਸ਼ਹਿਕਰਨ ਕਹਿੰਦੇ ਆ ਮਨ ਬੁੱਧ ਚੇਤੇ ਹੰਕਾਰ। ਹਾਲਾਂ ਜਿਹੜੇ ਖੌਮੇ ਸ਼ਬਦ ਹੈ ਇਹ ਵੀ ਦੋ ਸ਼ਬਦਾਂ ਨਾਲ ਬਣੇ ਹੈ। ਜਦੋਂ ਅਸੀਂ ਖੌਮੇ ਪੜ੍ਹਦੇ ਹਾਂ ਨਾ ਤੇ ਬਾਣੀ ਚ ਇੱਕ ਸ਼ਬਦ ਇਕੱਲਾ ਹੋਂ ਵੀ ਆਉਂਦਾ ਤੇ ਇਕੱਲਾ ਸ਼ਬਦ ਮੈਂ ਵੀ ਆਉਂਦਾ। ਜਦੋਂ ਖੌਂ ਤੇ ਮੈਂ ਦੋਨੋਂ ਇਕੱਠੇ ਹੋ ਜਾਂਦੇ ਨੇ ਸ਼ਬਦ ਖੌਮੇ ਬਣਦਾ, ਅਸੀਂ ਸਿੱਧੇ ਅਰਥ ਕਰ ਦਿੰਦੇ ਹਾਂ ਹੰਕਾਰ। ਪਰ ਨਹੀਂ ਨਹੀਂ, ਹੋਂ ਦਾ ਅਰਥ ਹੈ ਮੈਂ, ਮੈਂ ਤੇ ਆਪਾਂ ਕਹਾਂਗੇ ਜਿਹੜੀ ਅੱਗੇ ਮੈਂ ਆਉਂਦੀ ਹੋਂ ਤੋਂ ਬਾਅਦ ਫਿਰ ਮੈਂ ਆਉਂਦੀ, ਉਸ ਮੈਂ ਦਾ ਅਰਥ ਹੈ ਮੇਰਾ। ਹੋਂ ਦਾ ਅਰਥ ਹੈ ਮੈਂ ਔਰ ਮੇਰਾ, ਹੋਮੇ ਦਾ ਅਰਥ ਇਹਨੂੰ ਬਾਬਾ ਜੀ ਨੇ ਬਾਣੀ ਚ ਕਿਹਾ ਖੋਂ ਖੋਂ ਮੈਂ ਵਿੱਚੋਂ ਖੋਵੈ ਦੂਜਾ ਮਿਟੈ ਇੱਕੋ ਹੋਵੇ। ਹੋਂ ਦਾ ਅਰਥ ਮੈਂ ਤੇ ਮੈਂ ਦਾ ਅਰਥ ਮੇਰਾ, ਇਸੇ ਕਰਕੇ ਮੈਂ ਤੇ ਮੇਰਾ ਸ਼ਬਦ ਜਦੋਂ ਮਿਲ ਜਾਂਦੇ ਨੇ ਉਦੋਂ ਖੋਮੇ ਬਣਦੀ। ਉਂਝ ਚੇਤੇ ਰੱਖਿਓ ਕੱਲੀ ਮੈਂ ਰੱਬ ਨੇ ਵੀ ਪੈਦਾ ਕੀਤੀ। ਇਹ ਚਿੱਤ ਦਾ ਇੱਕ ਸਾਡੇ ਅੰਤ ਸ਼ਕਰਨ ਦਾ ਖਿੱਚ ਹੈ, ਮਨ ਬੁੱਧ ਚੇਤੇ ਹੰਕਾਰ। ਆਓ ਜਿਹੜੀ ਬੇਨਤੀ ਕਰਨੀ ਹੈ ਮੈਂ ਕਿ ਮਨ ਕੀ ਚੀਜ਼ ਹੈ। ਉਂਝ ਸਿਆਣੇ ਲੋਕ ਕਹਿੰਦੇ ਨੇ, ਪੜ੍ਹੇ ਲਿਖੇ ਤੁਸੀਂ ਜਾਣਦੇ ਹੋ, ਕੌਂਸ਼ੀਅਸ ਮਾਈਂਡ, ਸਭ ਕੌਂਸ਼ੀਅਸ ਮਾਈਂਡ, ਤੇ ਤੀਸਰਾ ਸ਼ਬਦ ਫਰਾਇਡ ਨੇ ਕਿਹਾ ਸੀ ਮਨੋਵਿਗਿਆਨਕ ਨੇ ਅਨਕੌਂਸ਼ੀਅਸ ਮਾਈਂਡ। ਇਹਨੂੰ ਥੋੜਾ ਜਿਹਾ ਇਉਂ ਕਹਿ ਲਓ, ਸਚੇਤ ਮਨ, ਅਵਚੇਤ ਮਨ ਤੇ ਤੀਸਰਾ ਅਚੇਤ ਮਨ। ਸੁਚੇਤ ਮਨ ਜਿਹੜਾ ਕਰਮ ਕਰ ਰਿਹਾ, ਅਚੇਤ ਮਨ, ਅਵਚੇਤ ਮਨ। ਇਹ ਥੋੜਾ ਜਿਹਾ ਔਖਾ ਹੈ ਵਿਸ਼ਾ, ਪਰ ਪਿਆਰੇ ਉਹ ਸਮਝ ਪਏਗੀ। ਆ ਸਚੇਤ ਮਨ ਆਪਾਂ ਬੈਠੇ ਹਾਂ, ਮੈਂ ਬੋਲ ਰਿਹਾ, ਤੁਹਾਡਾ ਮਨ ਜਿਹੜਾ ਜੋ ਕੁਝ ਮੈਂ ਬੋਲ ਰਿਹਾ ਮੇਰੀ ਬੋਡੀ ਐਕਸ਼ਨ ਕਰ ਰਹੀ, ਤੁਸੀਂ ਦੇਖ ਰਹੇ, ਤੁਸੀਂ ਫੁਰਨੇ ਬਣਾ ਰਹੇ। ਅਵਚੇਤ ਮਨ ਹੈ ਕਿ ਥੋੜਾ ਜਿਹਾ ਜ਼ੋਰ ਦਿਓ ਤੇ ਜਿਹੜੀਆਂ ਪੁਰਾਣੀਆਂ ਘਟਨਾਵਾਂ ਇਸ ਸਾਲ ਚ ਜਾਂ ਪਿਛਲੇ ਸਾਲਾਂ ਚ ਵਾਪਰੀਆਂ ਨੇ ਉਹ ਸਾਡੇ ਅੰਦਰ ਮੌਜੂਦ ਨੇ, ਉਹ ਕਰਮ ਚੰਗੇ ਸਨ ਭਾਵੇਂ ਮੰਦੇ ਸਨ, ਉਹ ਅਵਚੇਤ ਮਨ ਚ ਟਿਕੇ ਨੇ, ਯਾਦ ਕਰੋਗੇ ਤੇ ਬਾਹਰ ਨਿਕਲ ਆਉਣਗੇ। ਤੇ ਅਚੇਤ ਮਨ ਹੋਵੇ ਜਿਹੜੀਆਂ ਪੁਰਾਣੀਆਂ ਜਨਮਾਂ ਦੀਆਂ ਯਾਦਾਂ ਲੈ ਕੇ ਬੈਠਾ ਹੈ। ਇਹੀ ਕਾਰਨ ਕਿ ਮਹਾਂਪੁਰਖ ਜਦੋਂ ਸ਼ਬਦ ਨਾਲ ਜੁੜਦਾ ਉਹ ਸਾਰੇ ਮਨਾਂ ਨੂੰ ਧੋ ਜਾਂਦਾ, ਉਹ ਪਿਛਲੇ ਜਨਮਾਂ ਦੀ ਗੱਲ ਸੁਣਾਉਣ ਲੱਗ ਪੈਂਦਾ, ਕਿਉਂਕਿ ਉਹ ਅਚੇਤ ਮਨ ਤੱਕ ਵੀ ਪਹੁੰਚ ਜਾਂਦਾ। ਮੈਂ ਅਰਜ਼ ਕਰਾਂਗਾ ਇਹ ਮਨ ਇੱਕ ਹੋ ਕੇ ਸਾਡੀ ਪੂਰੀ ਬਾਡੀ ਤੇ ਕਬਜ਼ਾ ਕਰੀ ਬੈਠਾ ਹੈ, ਇੱਕ ਇਹ ਅੱਖਾਂ ਵਿੱਚ ਵੀ ਵੇਖਦਾ, ਇਹ ਕੰਨਾਂ ਵਿੱਚ ਸੁਣਦਾ, ਇਹ ਜ਼ਬਾਨ ਵੀ ਚੱਕਦਾ, ਇਹ ਬਾਡੀ ਚ ਸਪਰਸ਼ ਕਰਦਾ। ਤਾਂ ਹੀ ਗੁਰੂ ਗ੍ਰੰਥ ਸਾਹਿਬ ਨੇ ਬਾਣੀ ਵਿੱਚ ਇਸ ਬਾਰੇ ਬਹੁਤ ਪ੍ਰਮਾਣ ਦਿੱਤੇ, ਤੇ ਖਾਸ ਕਰਕੇ ਭਾਈ ਗੁਰਦਾਸ ਸਾਹਿਬ ਨੇ ਕਿਹਾ ਦੇਖੋ ਅਸੀਂ ਸਮਝੀਏ ਇਸ ਮਨ ਦੀ ਗੱਲ ਨੂੰ, ਦੇਖਦੀਆਂ ਅੱਖਾਂ ਨੇ ਪਰ ਸਵਾਦ ਤਾਂ ਅੱਖਾਂ ਨਹੀਂ ਲੈ ਰਹੀਆਂ, ਸਵਾਦ ਤਾਂ ਮਨ ਲੈ ਰਿਹਾ, ਚੱਖਦੀ ਜ਼ਬਾਨ ਹੈ, ਸਵਾਦ ਫਿਰ ਪਿੱਛੇ ਮਨ ਲੈਂਦਾ, ਸੁਣਦੇ ਕੰਨ ਨੇ ਪਰ ਪਿਆਰਿਓ ਸਵਾਦ ਮਨ ਲੈਂਦਾ। ਇਹ ਕਾਰਨ ਅਸੀਂ ਕਿਸੇ ਚੀਜ਼ ਨੂੰ ਦੇਖਦੇ ਹਾਂ ਤੇ ਕਦੀ ਨਹੀਂ ਕਹਿੰਦੇ ਅੱਜ ਤੇਰੇ ਦਰਸ਼ਨ ਕਰਕੇ ਅੱਖਾਂ ਬਾਗੋ ਬਾਗ ਹੋ ਗਈਆਂ, ਕਹਿੰਦੇ ਤੁਹਾਡੇ ਦਰਸ਼ਨ ਕਰਕੇ ਅੱਜ ਮਨ ਖਿੜ ਗਿਆ। ਅੱਖਾਂ ਕਿਉਂ ਨਹੀਂ ਖਿੜੀਆਂ? ਕਿਉਂਕਿ ਅੱਖਾਂ ਦੇ ਇੰਦਰੇ ਪਿੱਛੇ ਕੋਈ ਸ਼ਕਤੀ ਦੇਖ ਰਹੀ ਹੈ, ਅਦ੍ਰਿਸ਼ਟ ਜਿਹੜੀ ਦੇਖ ਰਹੀ ਹੈ। ਕੰਨ ਸੁਣਦੇ ਨੇ, ਅਸੀਂ ਕਹਿੰਦੇ ਹਾਂ ਕੀਰਤਨ ਸੁਣਿਆ ਅੱਜ ਮਨ ਆਨੰਦ ਚਲਾ ਗਿਆ, ਕਦੀ ਇਹ ਨਹੀਂ ਕਿਹਾ ਕੰਨ ਆਨੰਦ ਵੀ ਚਲੇ ਗਏ, ਕਿਉਂਕਿ ਉਹ ਕੰਨਾਂ ਵਿੱਚ ਬੈਠਾ ਮਨ ਸੁਣਦਾ। ਜ਼ਬਾਨ ਨਾਲ ਬੋਲਨੇ ਆ ਤੇ ਗੁਰੂ ਗ੍ਰੰਥ ਸਾਹਿਬ ਨੇ ਇੱਥੋਂ ਤੱਕ ਕਿਹਾ ਜਦੋਂ ਬਾਣੀ ਬੋਲਦਾ ਉਦੋਂ ਮਨ ਸ਼ਾਂਤ ਹੁੰਦਾ ਤੇ ਜਦੋਂ ਜ਼ਬਾਨ ਭੈੜਾ ਬੋਲਦੀ ਉਦੋਂ ਮਨ ਅਸ਼ਾਂਤ ਹੁੰਦਾ। ਤਾਂ ਹੀ ਸਤਿਗੁਰੂ ਨੇ ਕਿਹਾ ਨਾਨਕ ਫਿੱਕਾ ਬੋਲਿਆ, ਕੱਲਾ ਤਨ ਨਹੀਂ ਕਿਹਾ ਮਨ ਵੀ ਕਿਹਾ, ਕਿਉਂਕਿ ਉਹਦਾ ਹਿੱਸਾ ਵਿੱਚ ਬੋਲਣ ਦੇ। ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਮਨ ਜੀਭ ਵਿੱਚ ਬੋਲਦਾ, ਕੰਨਾਂ ਵਿੱਚੋਂ ਦੇਖ ਸੁਣਦਾ, ਅੱਖਾਂ ਚੋਂ ਦੇਖਦਾ, ਬੌਡੀ ਚੋਂ ਸਪਰਸ਼ ਕਰਦਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇੱਕ ਮਨ ਪੂਰੀਆਂ ਇੰਦਰੀਆਂ ਉੱਤੇ ਕਾਬੂ ਪਾਈ ਬੈਠੇ, ਆਪਣੇ ਪਿੱਛੇ ਲਾਇਆ। ਭਾਈ ਗੁਰਦਾਸ ਸਾਹਿਬ ਦੀ ਰਚਨਾ ਹੈ ਜੀ, ਉਹ ਕਹਿੰਦੇ ਅੱਖੀ ਅੰਦਰ ਦੇਖਦਾ ਕੁਰਚੋਜ ਵਿਡਾਣਾ, ਕੰਨੀ ਸੁਣਦਾ ਸੁਰਤ ਕਰ ਆਖਾਣ ਵਖਾਣਾ, ਜੇ ਵਹਿ ਅੰਦਰ ਬੋਲਦਾ ਬਹੁ ਸਾਧ ਲੁਭਾਣਾ, ਹੱਥੀ ਕਿਰਤ ਕਮਾਮਦਾ ਪੱਗ ਚੱਲੈ ਸੁਜਾਣਾ, ਦੇਹੀ ਅੰਦਰ ਇੱਕ ਮਨ ਇੰਦਰੀ ਪਰਵਾਣਾ ਇੱਕ ਮਨ ਨੂੰ ਪੂਰੀਆਂ ਇੰਦਰੀਆਂ ਨੇ ਪ੍ਰਵਾਨ ਕਰ ਲਿਆ। ਹੁਣ ਅਰਜ਼ ਜਿਹੜੀ ਅਗਲੀ ਮੈਂ ਕਰਨ ਲੱਗਾ, ਸ਼ਬਦ ਕਿਉਂ ਸੀ, ਸਤਸੰਗ ਕਿਉਂ ਕਰਨੇ, ਕਿਉਂ ਕਿਹਾ ਜਾਂਦਾ ਸਵੇਰੇ ਸ਼ਾਮ ਨਿਤਨਿਮ ਕਰੋ। ਤੁਸੀਂ ਦੇਖੋ ਅੰਮ੍ਰਿਤ ਵੇਲੇ ਕਿਹਾ ਜਾਂਦਾ ਨਿਤਨਿਮ ਕਰੋ, ਸ਼ਾਮ ਨੂੰ ਰਹਿ ਰਸ ਕਰੋ, ਸੌਣ ਲੱਗਿਆਂ ਸੋਹਿਲਾ ਸਾਹਿਬ ਪੜ੍ਹੋ, ਸੌਂਦੇ ਹੋਏ ਵਾਹਿਗੁਰੂ ਜਪੋ, ਕਿਉਂ ਸੀ ਕਰਨੇ? ਪਿਆਰਿਓ, ਜਦੋਂ ਅਸੀਂ ਵਿਚਰਨੇ ਹਾਂ, ਸਵੇਰੇ ਘਰੋਂ ਨਿਕਲੇ ਹਾਂ, ਸ਼ਾਮ ਨੂੰ ਆ ਕੇ ਵੀ ਅਸੀਂ ਮੂੰਹ ਧੋਨੇ ਆ ਨਾ। ਕਈ ਵਾਰ ਕਈ ਸੱਜਣ ਕਹਿੰਦੇ ਨੇ ਮੈਂ ਇਸ਼ਨਾਨ ਕਰ ਲਵਾਂ ਸ਼ਾਮ ਨੂੰ, ਕਿਉਂ? ਸਾਰਾ ਦਿਨ ਜਿੱਥੋਂ ਬੌਡੀ ਲੰਘੀ ਏ ਉਹ ਮਿੱਟੀ ਦੇ ਰੇਤ ਦੇ ਮੈਲ ਦੇ ਕਣ ਸਾਡੀ ਬੌਡੀ ਤੇ। ਬੰਦਾ ਬੌਡੀ ਤਾਂ ਧੋਂਦਾ, ਜੇ ਸੱਚੀ ਗੱਲ ਤਨ ਨੂੰ ਧੋਂਦਾ, ਸਾਰੇ ਦਿਨ ਮਿੱਟੀ ਧੂੜ ਪਈ ਇਸ਼ਨਾਨ ਕਰ ਲਵਾਂ। ਪਰ ਗੁਰੂ ਕਹਿੰਦਾ ਉਹ ਭਲਿਆ, ਇਹ 12 ਘੰਟੇ ਜਿਹੜਾ ਮੈਲਾ ਹੋਇਆ ਇਹਨੂੰ ਤਾਂ ਸ਼ਾਮ ਨੂੰ ਵੀ ਧੋਣ ਲੱਗ ਪਿਆ। ਉਸ ਮਨ ਵੱਲ ਝਾਤੀ ਮਾਰ ਜਿਹੜਾ ਸਵੇਰ ਤੋਂ ਸ਼ਾਮ ਤੱਕ ਪਤਾ ਨੀ ਕਿੰਨੇ ਫੁਰਨਿਆਂ ਦੀ ਮੈਲ ਲੈ ਕੇ ਆਇਆ। ਜਦੋਂ ਤਨ ਧੋਤਾ, ਬਾਣੀ ਪੜ੍ਹ, ਤੇਰੇ ਮਨ ਦੀ ਮੈਲ ਵੀ ਉਤਰ ਜਾਏ। ਜਿੰਨਾ ਮਨ ਮੈਲਾ ਹੋਵੇਗਾ ਉਨਾ ਭਟਕੇਗਾ, ਜਿੰਨਾ ਮਨ ਨਿਰਮਲ ਹੋਵੇਗਾ ਉਨਾ ਟਿਕੇਗਾ। ਤੇ ਤੇਜ ਬੜਾ ਜੇ, ਇੰਨਾ ਤੇਜ, ਮੈਂ ਪਿਛਲੇ ਹਫਤੇ ਅਮਰੀਕਾ ਸਾਂ, ਮੈਂ ਕਿਹਾ ਸਭ ਤੋਂ ਤੇਜ਼ ਲਾਈਟ ਸਪੀਡ ਹੈ, ਸੂਰਜ ਦੀ ਰੋਸ਼ਨੀ ਸਭ ਤੋਂ ਤੇਜ਼ ਹੈ ਨਾ ਜੀ, ਲਾਈਟ ਸਪੀਡ ਤੋਂ ਤੇਜ਼ ਹੈ ਸਾਡਾ ਮਨ। ਇਹਦੇ ਸਾਹਮਣੇ ਰੋਸ਼ਨੀ ਕੋਈ ਕੰਮ ਕਰ ਜੂਗੀ? ਲਾਈਟ ਸਪੀਡ ਨੂੰ ਤਾਂ ਮਿੰਟ ਸਕਿੰਟ ਸ਼ਬਦ ਵਰਤਨੇ ਆ ਨਾ, ਇੰਨੇ ਸਕਿੰਟਾਂ ਚ ਇੰਨੇ ਮਿੰਟਾਂ ਚ ਆਈ। ਪਰ ਪਿਆਰਿਓ, ਇਹਦੇ ਲਈ ਮਿੰਟ ਸ਼ਬਦ ਵੀ ਕੋਈ ਅਰਥ ਨਹੀਂ ਰੱਖਦਾ। ਲਾਈਟ ਦੀ ਸਪੀਡ ਤੋਂ ਤੇਜ਼ ਹੈ ਮਨ, ਤੇ ਮਨ ਤੋਂ ਤੇਜ਼ ਹੈ ਗੁਰੂ ਦਾ ਸ਼ਬਦ। ਜਿੱਥੇ ਸ਼ਬਦ ਆ ਜਾਂਦਾ ਉੱਥੇ ਮਨ ਕੀ ਲਿਆ ਜਾਂਦਾ, ਸ਼ਬਦ ਤੋਂ ਬਿਨਾਂ ਤੇ ਕਾਬੂ ਆ ਹੀ ਨਹੀਂ ਸਕਦਾ। ਫਿਰ ਇਹਨੂੰ ਥੋੜਾ ਜਿਹਾ ਧਿਆਨ ਨਾਲ ਸੁਣਿਓ, ਦੇਖੋ ਅਸੀਂ ਮਨ ਵੱਲ ਝਾਤੀ ਮਾਰੀਏ ਕੀ ਕਰਦਾ ਪਿਆ। ਪੁਰਾਣੇ ਲੋਕ ਕਹਿੰਦੇ ਸਨ, ਮਨ ਕੀ ਪੱਤਰੀ ਵਾਚਨੀ ਸੁਖੀ ਹੂੰ ਸੁਖਸਾਰ। ਉਹ ਆਪਣੇ ਮਨ ਦੇ ਕਾਗਜ਼ ਨੂੰ ਫੋਲ, ਮਨ ਵੱਲ ਝਾਤੀ ਮਾਰੋ। ਇੱਥੇ ਆਪਾਂ ਬੈਠੇ ਆ ਨਾ, ਸੱਚੀ ਗੱਲ ਜੇ ਮੈਂ ਮਨ ਦੀ ਗੱਲ ਕਰ ਰਿਹਾ, ਤੁਸੀਂ ਸੁਣ ਰਹੇ ਹੋ, ਅਜੇ ਵੀ ਕਈਆਂ ਦਾ ਵਿੱਚੋਂ ਨਿਕਲ ਕੇ ਬਾਹਰ ਭੱਜਿਆ ਫਿਰਦਾ ਮਨ, ਏਡਾ ਬੇਤਬਾਰਾ, ਇਹਦੀ ਗੱਲ ਚੱਲਦੀ ਤਾਂ ਵੀ ਨਹੀਂ ਸੁਣਦਾ। ਹੁਣ ਇਹ ਮਨ ਕੀ ਕਰਦਾ? ਜਿੰਨੀ ਮੈਲ ਇਕੱਠੀ ਕਰਦਾ ਪਿਆ, ਇਹ ਇਸ ਜਨਮ ਦੀ ਨਹੀਂ। ਪਿਆਰਿਓ, ਜਦੋਂ ਤੁਸੀਂ ਪਾਠ ਕਰਦੇ ਹੋ ਇਸ ਜਨਮ ਦੀ, ਤਾਂ ਇਹ ਪਾਠ ਕਰਦੇ ਹੁਣੀ ਆ ਜਾਂਦੀ, ਤੇ ਜਿਉਂ ਜਿਉਂ ਬੰਦਾ ਬੰਦਗੀ ਕਰਦਾ ਪਿਛਲੇ ਜਨਮਾਂ ਦੀ ਵੀ ਉਗੜ ਕੇ ਸਾਹਮਣੇ ਆ ਜਾਂਦੀ। ਜਦੋਂ ਸਿਮਰਨ ਕਰ ਰਹੇ ਹਾਂ, ਮੈਲੇ ਫੁਰਨੇ ਕਿਉਂ ਉੱਠਦੇ ਨੇ, ਕਿਉਂ ਨਹੀਂ ਮਨ ਟਿਕਦਾ, ਕਿਉਂ ਭਟਕਦਾ? ਤੇ ਉਹ ਗੱਲ ਯਾਦ ਰੱਖਿਓ, ਬੰਦਾ ਕਾਹਲੀ ਪੈ ਕੇ ਨਾ ਕਈ ਵਾਰੀ ਗੁਟਕਾ ਬੰਦ ਕਰਕੇ ਕਹਿੰਦਾ ਨਹੀਂ ਨਹੀਂ ਮੈਂ ਕੀ ਕਰਾਂ, ਮਨ ਨਹੀਂ ਟਿਕਦਾ, ਮਨ ਜਿੱਤ ਜਾਂਦਾ, ਬੰਦਾ ਹਾਰ ਜਾਂਦਾ। ਉਹ ਤਾਂ ਅੱਗੇ ਚਾਹੁੰਦਾ ਵੀ ਚੰਗਾ ਹੈ ਮੈਨੂੰ ਇਸ ਪਾਸੇ ਨਾ ਤੋਰੇ। ਹੁਣ ਜਦੋਂ ਅਸੀਂ ਪਾਠ ਕਰਨੇ ਆ, ਗੰਦੇ ਫੁਰਨੇ, ਪਾਪਾਂ ਵਾਲੇ ਫੁਰਨੇ, ਮਾਰੇ ਫੁਰਨੇ, ਉਹ ਸਾਰੇ ਸਾਹਮਣੇ ਆਉਂਦੇ ਨੇ। ਮੈਂ ਕੱਪੜੇ ਪਾ ਕੇ ਤੁਰਿਆ, ਮੈਲ ਲੱਗੀ ਕੱਪੜੇ ਨੂੰ, ਤੁਹਾਨੂੰ ਨਹੀਂ ਪਤਾ ਲੱਗਣਾ। ਪਰ ਪਾਣੀ ਪਾ ਕੇ ਥੋੜਾ ਜਿਹਾ ਸਾਬਣ ਲਾਓ ਤੇ ਵਿੱਚੋਂ ਇਸੇ ਕੱਪੜੇ ਚੋਂ ਮੈਲ ਨਿਕਲਣੀ। ਹੁਣ ਮੈਲ ਨੂੰ ਦੇਖ ਕੇ ਬੰਦਾ ਕਹੇ ਮੈਂ ਕੱਪੜਾ ਛੱਡ ਦਿੱਤਾ, ਨਹੀਂ, ਸਿਆਣੀ ਬੀਬੀ ਉਹੀ ਹੈ ਜਿਹੜੀ ਮੈਲ ਉਗਲੇ ਤੇ ਕੁੱਟ ਕੇ ਸੋਟੇ ਨਾਲ ਐ ਚੰਗੀ ਤਰ੍ਹਾਂ ਝਾੜ ਕੇ ਇਹਨੂੰ ਕੱਪੜੇ ਨੂੰ ਧੋ ਦੇ। ਜਦੋਂ ਤੂੰ ਪਾਠ ਕਰਦਿਆਂ ਮੈਲ ਉਗਲਦੀ ਏ, ਤੂੰ ਗੁਰੂ ਚਰਨਾਂ ਚ ਅਰਦਾਸ ਕਰ, ਕਿਉਂਕਿ ਅੰਦਰ ਪਈ ਹੋਈ ਏ ਤੇ ਬਾਹਰ ਆਈ ਏ, ਜੇ ਅੰਦਰ ਨਾ ਪਈ ਹੋਈ ਤੇ ਬਾਹਰ ਕਿਵੇਂ ਆ ਜਾਣੀ ਸੀ? ਕਿਹੜਾ ਬੰਦਾ ਜਿਹਨੂੰ ਪਤਾ ਨਹੀਂ ਮੇਰਾ ਮਨ ਕਿਉਂ ਨਹੀਂ ਟਿਕਦਾ? ਅਸੀਂ ਪੁੱਛਦੇ ਹਾਂ ਬਾਬਿਆਂ, ਮਹਾਂਪੁਰਖਾਂ ਨੂੰ, ਕੀਰਤਨੀਆਂ ਨੂੰ, ਮੇਰਾ ਮਨ ਨਹੀਂ ਟਿਕਦਾ। ਮੈਂ ਕਹਿੰਦਾ ਦੂਜੇ ਨੂੰ ਕਿਉਂ ਪੁੱਛਣਾ, ਮਨਾ ਆਪਣੇ ਅੰਦਰ ਨੂੰ ਪੁੱਛ ਕਿਉਂ ਨਹੀਂ ਟਿਕਦਾ ਪਿਆ। ਹਰ ਬੰਦੇ ਨੂੰ ਪਤਾ ਮੇਰਾ ਅੰਦਰ ਕਿਉਂ ਨਹੀਂ ਟਿਕਦਾ, ਕਿਉਂਕਿ ਜਿੱਥੇ ਨਹੀਂ ਟਿਕਦਾ ਫੁਰਨੇ ਤੇਰੇ ਸਾਹਮਣੇ ਵਰਦੇ ਪੈਣ। ਉਹ ਮਨ ਫਿਰ ਅੰਦਰੋਂ ਉੱਠਦੇ ਫੁਰਨੇ ਨੇ, ਜਿੰਨਾ ਮੈਲਾ ਹੈ ਉਹਨਾਂ ਭਟਕਣਾ ਵਿੱਚ, ਜਿੰਨਾ ਨਿਰਮਲ ਹੋ ਜਾ ਉਹਨਾਂ ਟਿਕ ਜਾਂਦਾ। ਮੈਂ ਇੱਥੇ ਅਗਲੀ ਬੇਨਤੀ ਕਰਾਂਗਾ, ਇਹਦੇ ਵਰਗਾ ਪਰਮ ਮਿੱਤਰ ਕੋਈ ਨਹੀਂ ਜੇ, ਇਹਦੇ ਵਰਗਾ ਦੁਸ਼ਮਣ ਕੋਈ ਨਹੀਂ ਜੇ। ਜਦੋਂ ਸਾਧਿਆ ਜਾਂਦਾ ਸੰਤ ਬਣ ਜਾਂਦਾ, ਨਹੀਂ ਸਾਧਿਆ ਜਾਂਦਾ ਤੇ ਇਹ ਦੈਂਤ ਬਣ ਜਾਂਦਾ। ਜਦੋਂ ਸਾਧਿਆ ਜਾਂਦਾ ਉਦੋਂ ਬ੍ਰਹਮ ਗਿਆਨੀ ਬਣ ਜਾਂਦਾ, ਜਦੋਂ ਨਹੀਂ ਸਾਧਿਆ ਜਾਂਦਾ ਉਦੋਂ ਕੁਗਿਆਨੀ ਬਣ ਜਾਂਦਾ। ਜਦੋਂ ਮਨ ਸਾਧਿਆ ਜਾਂਦਾ ਉਦੋਂ ਅਨਪੜ੍ਹ ਮਨ ਵੀ, ਜਿਹੜਾ ਪੜ੍ਹਿਆ ਨਹੀਂ ਉਹ ਤਿੰਨਾਂ ਲੋਕਾਂ ਦੀਆਂ ਬਾਤਾਂ ਦੱਸਦਾ, ਤੇ ਜਦੋਂ ਨਹੀਂ ਸਾਧਿਆ ਜਾਂਦਾ ਉਦੋਂ ਗੁਰਦੁਆਰੇ ਬੈਠਾ ਹੋਇਆ ਕੀਰਤਨ ਸੁਣਦਿਆਂ ਵੀ ਸ਼ਬਦ ਭੁੱਲ ਜਾਂਦਾ। ਸਮਝ ਨਹੀਂ। ਮੈਂ ਬੇਨਤੀ ਕਰਾਂ ਕਿ ਇਸ ਮਨ ਨੂੰ ਕਿਵੇਂ ਸਾਧੀਏ, ਕਿਵੇਂ ਕਾਬੂ ਆਏ। ਮੈਲਾ ਭਟਕਦਾ, ਨਿਰਮਲ ਹੋਇਆ ਟਿਕ ਜਾਂਦਾ। ਗੁਰੂ ਗ੍ਰੰਥ ਸਾਹਿਬ ਚ ਦੋ ਪ੍ਰਮਾਣ ਦਿੱਤੇ ਗੁਰੂ ਅਰਜਨ ਦੇਵ ਜੀ ਨੇ, ਉਹ ਉੱਥੇ ਉਹਨਾਂ ਨਿਰਮਲ ਮਨ ਦਾ ਜ਼ਿਕਰ ਕੀਤਾ। ਕਹਿੰਦੇ ਨੇ ਅਬ ਮੋਰੋ ਨਾਚਨੋ ਰਹੋ। ਗੁਰੂ ਅਰਜਨ ਸਾਹਿਬ ਕਹਿੰਦੇ ਹੁਣ ਭਟਕਦਾ ਨਹੀਂ। ਉਂਜ ਮੈਂ ਸ਼ਾਇਦ ਇੱਥੇ ਇੱਕ ਵਾਰ ਅਰਜ਼ ਕੀਤੀ ਸੀ, ਮਨ ਨੂੰ ਧੋਣਾ ਹੈ ਨਾ। ਗੁਰੂ ਸਾਹਿਬ ਨੇ ਤਾਂ ਹੀ ਬਾਹਰ ਦੇ ਕਰਮਾਂ ਨੂੰ ਕਿਹਾ ਤੂੰ ਆਹ ਨਾ ਕਰੀ। ਹੁਣ ਅਫਸੋਸ, ਅਸੀਂ ਬਾਹਰ ਦੇ ਕਰਮ ਕਾਂਡ ਖੰਡਨ ਕਰੀ ਜਾਂਦੇ ਹਾਂ, ਜੋ ਗੁਰੂ ਨੇ ਕਿਹਾ ਉਹ ਤਾਂ ਕਰਦੇ। ਮਹਾਰਾਜ ਜੀ ਨੇ ਕਿਹਾ ਜਿਵੇਂ ਕੋਟ ਤੀਰਥ ਮੱਜਨ ਇਸ਼ਨਾਨਾ, ਇਸ ਕਲਮੈ ਮੈਲ ਭਰੀਜੈ। ਇਹ ਮੈਂ ਖੰਡਨ ਤਾਂ ਕਰ ਦਿੱਤਾ, ਤੀਰਥ ਇਸ਼ਨਾਨ ਨਹੀਂ ਕਰਨਾ। ਅਗਲੀ ਤੋਂ ਕਿਹੜਾ ਅਪਣਾਏਗਾ? ਦੇਖੋ ਅਗਲੀ ਤੋਂ ਕਹਿੰਦੀ ਮੈਲ ਧੁਪੇਗੀ। ਕੋਟ ਤੀਰਥ ਮੱਜਨ ਇਸ਼ਨਾਨਾ, ਇਸ ਕਲਮੈ ਮੈਲ ਭਰੀਜੈ। ਸਾਧ ਸੰਗ ਜੋ ਹਰ ਗੁਣ ਗਾਵੈ ਸੋ ਨਿਰਮਲ ਕਰ ਲੀਜੈ। ਮਨ ਦੀ ਮੈਲ ਨੂੰ ਧੋਣ ਦੇ ਚਾਰ ਤਰੀਕੇ ਗੁਰੂ ਗ੍ਰੰਥ ਸਾਹਿਬ ਨੇ ਦੱਸੇ। ਉਂਝ ਪਾਠ ਕਰਦਿਆਂ ਹੋਰ ਵੀ ਮਿਲਣਗੇ, ਪਰ ਚਾਰ ਤਰੀਕਿਆਂ ਵਿੱਚੋਂ ਸਭ ਤੋਂ ਪਹਿਲਾ ਤਰੀਕਾ ਹੈ ਕਿ ਜੇ ਤੂੰ ਮਨ ਨੂੰ ਧੋਣਾ ਚਾਹੁੰਦਾ, ਕਿਸੇ ਨਿਰਮਲ ਖਿਰਦੇ ਵਾਲੇ ਦੀ ਸੰਗਤ ਕਰ। ਇਹ ਤਰੀਕਾ ਧੋਣ ਦਾ, ਇਹਨੂੰ ਦੇਹ ਦੀ ਪੂਜਾ ਚ ਨਾ ਲੈ ਜਾਇਓ। ਕਿਸੇ ਨਿਰਮਲ ਖਿਰਦੇ ਦੀ ਮਨ ਦੀ ਸੰਗਤ ਕਰ। ਮਹਾਰਾਜ ਫਿਰ ਕੀ ਕਹਿੰਦੇ? ਜੇ ਨਿਰਮਲ ਸਾਧੂ ਸੰਗ ਮਿਲ ਜਾਏ, ਤੇਰੇ ਕਰੋੜਾਂ ਜਨਮਾਂ ਦੇ ਮਨ ਦੀ ਮੈਲ ਧੁੱਪ ਜਾਏਗੀ। ਪਹਿਲਾ ਤਰੀਕਾ ਸਤ ਸੰਗਤ, ਜਿਹਨੂੰ ਬਾਬਾ ਜੀ ਨੇ ਬਾਣੀ ਚ ਕਿਹਾ ਮਹਿਮਾ ਸਾਧੂ ਸੰਗ ਕੀ। ਸੁਣੋ ਮੇਰੇ ਮੀਤਾ, ਕੀ ਮਹਿਮਾ ਜੀ? ਮੈਲ ਖੋਈ ਕੋਟ ਅੱਗ ਹਰੇ, ਅੱਗੇ ਮਾਰੀ ਕੇ ਨਿਰਮਲ ਪੈ ਚੀਤਾ। ਸਤ ਸੰਗਤ ਮੈਲ ਨੂੰ ਧੋਵੇਗੀ, ਪਰ ਜਿਗਿਆਸੂ ਸਤ ਸੰਗੀ ਬਣ ਕੇ ਜਾਏ। ਅੱਜ ਸੁਬਾਹ ਵੀ ਇਹ ਇੱਕ ਜਗ੍ਹਾ ਕਥਾ ਕਰ ਰਹੇ ਸਨ, ਕਾਫੀ ਸੱਜਣ ਇਕੱਠੇ ਹੋਏ ਸਨ। ਮੈਂ ਕਿਹਾ ਜਿੰਨੀ ਗੁਰੂ ਨੇ ਖੁੱਲ ਦਿੱਤੀ ਹੈ ਨਾ ਸਿੱਖ ਨੂੰ ਕਮਾਈ ਕਰਕੇ, ਜਿਹੜੇ ਕਾਰੋਬਾਰੀ ਬਿਜ਼ਨਸ ਵਾਲੇ ਨੇ, ਉਹ ਉਹਨਾਂ ਦੇ ਮਨ ਚ ਵੀ ਹੁੰਦਾ ਵੀ ਅਸੀਂ ਤਾਂ ਇੰਨਾ ਕੋਈ ਦਿਨ ਰਾਤ ਕਰਨੇ, ਸਾਡਾ ਅੰਦਰ ਧੁੱਪ ਸਕਦਾ? ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਜੋ ਸਤਿਗੁਰੂ ਕਹਿੰਦੇ ਨੇ ਬਾਣੀ ਚ, ਕਹਿੰਦੇ 24 ਘੰਟਿਆਂ ਵਿੱਚੋਂ 6 ਮਿੰਟ ਤੇ 12 ਸਕਿੰਟ ਕੱਢ ਲਿਆ ਕਰ, ਤੇਰਾ ਅੰਦਰ ਧੁੱਪ ਜਾਏਗਾ। ਮੈਂ ਤਾਂ ਸ਼ਬਦ ਵਰਤੇ, ਇੱਕ ਬਾਣੀ ਚ ਸ਼ਲੋਕ ਹੁੰਦਾ, ਕਬੀਰ ਏਕ ਘੜੀ ਆਦੀ ਘੜੀ, ਆਦੀ ਹੂੰ ਤੇ ਆਦ, ਚੌਥਾਈ ਬਣਾ ਲਓ, ਤੀਸਰਾ ਹਿੱਸਾ ਕਰ ਲਓ। ਵੈਸੇ ਕਬੀਰ ਏਕ ਘੜੀ ਆਦੀ ਘੜੀ, ਆਦੀ ਹੂੰ ਤੇ ਆਦ, ਭਗਤਨ ਸੇਤੀ ਗੋਸ਼ ਤੇ ਜੋ ਕੀਨੋ ਸੁਲਾਭ। ਘੜੀ ਕਿੰਨੇ ਮਿੰਟ ਦੀ ਹੁੰਦੀ? ਕਿਉਂਕਿ ਜਿਹੜਾ ਟਾਈਮ ਅਸੀਂ ਹੁਣ ਵੇਖ ਰਹੇ ਹਾਂ ਘੜੀਆਂ ਤੋਂ, ਸਾਡੇ ਪੁਰਾਤਨ ਰਿਸ਼ੀਆਂ ਮੁਨੀਆਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਟਾਈਮ ਦਾ ਜ਼ਿਕਰ ਨੇ। ਗੁਰੂ ਗ੍ਰੰਥ ਸਾਹਿਬ ਜੋ ਟਾਈਮ ਦੀ ਵੰਡ ਹੈ, ਉਹ ਹੈ ਵਿਸਵੇ ਚੱਸਿਆਂ ਘੜੀਆਂ, ਪੈਰਾਂ ਥਿੱਤੀ ਵਾਰੀ ਮਾਂ ਹੋਵਾ। ਅੱਖ 15 ਵਾਰੀ ਆਪਣੇ ਆਪ ਚਮਕੇ, ਨੈਚੁਰਲੀ, ਜ਼ੋਰ ਨਾਲ ਨਹੀਂ। ਅੱਖ ਦੇ 15 ਫੋਰ ਇੱਕ ਵਿਸਾ ਬਣਦੇ ਨੇ, ਵਿਸ਼ਾ ਨਹੀਂ ਵਿਸਾ। 15 ਵਿਸੇ ਇਕੱਠੇ ਹੋਣ ਤੇ ਇੱਕ ਚਸਾ ਬਣਦਾ, 30 ਚਸੇ ਇਕੱਠੇ ਹੋਣ ਤੇ ਇੱਕ ਪਲ ਬਣਦਾ, 60 ਪਲ ਇਕੱਠੇ ਹੋਣ ਤੇ ਇੱਕ ਘੜੀ ਬਣਦੀ, 7.5 ਘੜੀਆਂ ਬਣ ਤੇ ਇੱਕ ਪੈਰ ਬਣਦਾ, 8 ਪੈਰ ਇਕੱਠੇ ਹੋਣ ਤੇ ਦਿਨ ਤੇ ਰਾਤ ਬਣਦਾ, ਜੋ ਟਾਈਮ ਦੀ ਵੰਡ ਗੁਰਬਾਣੀ ਚ ਕੀਤੀ ਗਈ। ਉਂਝ ਜੇ ਮੰਨ ਲਓ ਅੱਜ ਮਿੰਟ, ਜਿਵੇਂ ਆਪਾਂ ਕਹਿੰਦੇ ਨੇ ਜੀ ਇੱਕ ਪੈਰ ਰਾਤ ਰਹਿੰਦੇ ਆ, ਪੁੱਛਣ ਹੁੰਦੇ ਆ ਵੀ ਪੈਰ ਕਿੰਨੇ ਚਿਰ ਦਾ ਬਣਦਾ? 3 ਘੰਟਿਆਂ ਦਾ ਇੱਕ ਪੈਰ ਬਣਦਾ। ਹੁਣ ਘੜੀ ਕਿੰਨੇ ਮਿੰਟ ਦੀ ਬਣੇਗੀ? ਏਕ ਘੜੀ, ਆਦੀ ਘੜੀ, ਉਹ ਵੀ ਅੱਧੀ ਹੋ ਗਈ, ਆਦੀ ਹੂੰ ਤੇ ਆਦ, ਉਸ ਅੱਧੀ ਤੋਂ ਵੀ ਅੱਧੀ, 3 ਥਾਂ ਹੋ ਗਿਆ ਨਾ, ਇੱਕ ਘੜੀ, ਅੱਧੀ ਘੜੀ, ਅੱਧੀ ਤੋਂ ਅੱਧੀ ਘੜੀ। ਹੁਣ ਇੱਕ ਘੜੀ ਜਿਹੜੀ ਉਹ 25 ਮਿੰਟ ਦੀ ਬਣਦੀ, ਤੇ ਅੱਧੀ ਘੜੀ 12.5 ਮਿੰਟ ਦੀ ਬਣ ਗਈ। ਹੁਣ 12.5 ਮਿੰਟ ਨੂੰ ਫਿਰ ਅੱਧ ਕਰ ਲਓ, 6 ਮਿੰਟ ਬਣ ਗਿਆ ਨਾ ਜੀ। 6 ਮਿੰਟ ਤੇ ਕੋਈ ਸਕਿੰਟ ਬਣੇ, ਮੈਂ ਨੀ ਕੁਝ ਜਾਣਦਾ, ਮੇਰਾ ਗੁਰੂ ਗ੍ਰੰਥ ਸਾਹਿਬ ਕਹਿੰਦਾ ਵੀ 24 ਘੰਟਿਆਂ ਚ 6 ਮਿੰਟ ਹੀ ਕੱਢ ਲੈ, ਤੈਨੂੰ ਲਿਖ ਕੇ ਦੇ ਦੇਣੇ, ਤੇਰੀ ਜ਼ਿੰਦਗੀ ਦਾ ਪਾਰ ਉਤਾਰਾ ਹੋ ਜਾਏ। 6 ਮਿੰਟ ਤਾਂ ਕੋਈ ਵੀ ਕੱਢ ਸਕਦਾ, ਪਰ ਉਹ 6 ਮਿੰਟ ਭਾਗਾਂ ਵਾਲੇ ਨਸੀਬ ਹੁੰਦੇ ਨੇ। ਲੋਕੀ ਤਾਂ 6-6 ਘੰਟੇ ਵੀ ਗੁਰਦੁਆਰੇ ਬੈਠੇ ਰਹਿੰਦੇ ਨੇ ਪਿਆਰਿਓ, 6 ਮਿੰਟ ਫਿਰ ਵੀ ਨਸੀਬ ਨਹੀਂ ਹੁੰਦੇ। ਉਹ 6 ਮਿੰਟ ਆਦੀ ਹੂੰ ਤੇ ਆਦ, ਮੈਂ ਸੁਬਾਹ ਉੱਥੇ ਅਰਜ਼ ਕੀਤੀ, ਭਾਈ ਗੁਰਦਾਸ ਸਾਹਿਬ ਨੂੰ ਪੁੱਛਿਆ ਬਨਾਰਸ ਵੀ ਤੁਸੀਂ ਇਹ ਕਹਿੰਦੇ ਪਏ ਹੋ ਵੀ ਗੁਰਬਾਣੀ ਕਹਿ ਰਹੀ ਹੈ ਵੀ ਭਗਤਨ ਸੇਤੀ ਗੋਸ਼ਟੇ। ਵੈਸੇ ਗੋਸ਼ਟ ਦਾ ਅਰਥ ਹੁੰਦਾ ਚਰਚਾ, ਪਰ ਇੱਥੇ ਗੋਸ਼ਟੇ ਦਾ ਅਰਥ ਚਰਚਾ ਨਾ ਕਰੀਏ, ਇਹਦਾ ਅਰਥ ਮਿਲਾਪ ਕਰੀਏ। ਸਾਨੂੰ ਦੱਸੋ ਵੀ ਅੱਧੀ ਤੋਂ ਅੱਧੀ ਘੜੀ ਕਿਵੇਂ ਪਾਰ ਉਤਾਰਾ ਹੋ ਸਕਦਾ, ਸਿੱਧ ਕਰੋ। ਭਾਈ ਗੁਰਦਾਸ ਸਾਹਿਬ ਵਰਗਾ ਗੁਰਮੁਖ ਵਿਦਵਾਨ, ਉਹਨਾਂ ਸਿੱਧ ਕਰ ਦਿੱਤਾ ਜੀ। ਉਹਨਾਂ ਕਿਹਾ ਅੱਧੀ ਤੋਂ ਅੱਧੀ ਘੜੀ ਵੀ ਪਾਰ ਉਤਾਰਾ ਕਰੇਗੀ। ਉਹ ਕਹਿਣ ਲੱਗੇ ਕਬੀਰ ਸਾਹਿਬ ਨੇ ਅੱਧੀ ਤੋਂ ਅੱਧੀ ਲਿਖਿਆ, ਸੱਚ ਏਵੇ ਜੇ ਗੁਰੂ ਕਿਰਪਾ ਕਰ ਦੇਵੇ ਤੇ ਘੜੀ ਸ਼ਬਦ ਵੀ ਬੜਾ ਵੱਡਾ, ਅੱਖ ਝਮਕਣ ਤੋਂ ਪਹਿਲਾਂ ਪਾਰ ਕਰ ਸਕਦਾ। ਉਹਨਾਂ ਕਿਹਾ ਚਲੋ ਇਹ ਤੁਹਾਡੀ ਆਸਥਾ ਹੈ, ਪਰ ਸਾਨੂੰ ਉਦਾਹਰਣ ਦੇ ਕੇ ਸਿੱਧ ਕਰੋ। ਭਾਈ ਸਾਹਿਬ ਨੇ ਕਮਾਲ ਕਰ ਦਿੱਤੇ, ਤਿੰਨ ਬਚਨ ਕਹੇ ਜੀ। ਉਹ ਕਹਿੰਦੇ ਦਰਿਆ ਪਾਣੀ ਨਾਲ ਭਰ ਜਾਂਦਾ ਪੰਡਿਤ ਜੀ, ਤੇ ਲੋਕ ਆਰ ਪਾਰ ਕਰਦੇ ਨੇ ਕਸ਼ਤੀ ਰਾਹੀਂ, ਬੇੜੀ ਰਾਹੀਂ। ਜਦੋਂ ਬੇੜੀ ਚ ਲੋਕ ਬੈਠਦੇ ਨੇ, ਸਾਰੀ ਬੇੜੀ ਦਾ ਥੱਲੇ ਵਾਲਾ ਹਿੱਸਾ ਪਾਣੀ ਚ ਡੁੱਬਿਆ ਹੁੰਦਾ। ਸਾਨੂੰ ਪਤਾ ਹੈ ਨਾ ਵੀ ਜਦੋਂ ਦਰਿਆ ਪਾਰ ਕਰੀਦਾ, ਬੇੜੀ ਦਾ ਸਾਰਾ ਹਿੱਸਾ ਪਾਣੀ ਚ ਡੁੱਬਿਆ, ਤੇ ਕਈ ਵਾਰੀ ਬੇੜੀ ਦਾ ਕੰਢਾ ਜਿਹੜਾ ਦੋ ਤਿੰਨ ਕੁੰਗਲਾ ਚਾਰ ਕੁੰਗਲਾ ਪਾਣੀ ਤੋਂ ਬਾਹਰ ਹੁੰਦਾ, ਇੱਥੋਂ ਤੱਕ ਕਿ ਬੇੜੀ ਚ ਬੈਠੇ ਹੋਏ ਪਾਣੀ ਨੂੰ ਹੱਥ ਵੀ ਮਾਰੀ ਜਾਂਦੇ। ਸਾਰੀ ਬੇੜੀ ਪਾਣੀ ਚ, ਚਾਰ ਪੰਜ ਉਂਗਲਾਂ ਬੇੜੀ ਦਾ ਕੰਢਾ ਪਾਣੀ ਤੋਂ ਬਾਹਰ। ਜੇਕਰ ਕੋਈ ਪੁੱਛੇ ਮਰੋਗੇ ਡੁੱਬੋਗੇ ਸਾਰੀ ਬੇੜੀ ਪਾਣੀ ਚ, ਤੇ ਸਿਆਣਾ ਬਲਾ ਕਹੇਗਾ ਘਬਰਾਓ ਨਾ, ਸਾਰੀ ਪਾਣੀ ਚ ਹੋਵੇ, ਚਾਰ ਉਂਗਲਾਂ ਵੀ ਬਾਹਰ ਹੋਵੇ ਮੈਂ ਕਿਨਾਰੇ ਲਾ ਦਿਆ। ਜੇ ਸਾਰੀ ਬੇੜੀ ਪਾਣੀ ਚ ਰਵੇ, ਚਾਰ ਉਂਗਲਾਂ ਪਾਣੀ ਤੋਂ ਕਿਨਾਰਾ ਬਾਹਰ ਹੋਵੇ, ਤੇ ਪੂਰ ਦੂਜੇ ਕੰਢੇ ਲੱਗ ਜਾਂਦਾ, ਤੂੰ ਚੌਵੀ ਘੰਟਿਆਂ ਵਿੱਚੋਂ ਮੈਂ ਬੇਨਤੀ ਕਰਾਂ 23 ਘੰਟੇ ਤੇ 54 ਮਿੰਟ ਵੀ ਤੂੰ ਕੰਮ ਕਰਦਾ ਰਹੋ, 6 ਕ ਮਿੰਟ ਕਿਤੇ ਗੁਰੂ ਗੁਰੂ ਜਪ ਲੈ, ਤੇਰੀ ਜ਼ਿੰਦਗੀ ਦੀ ਬੇੜੀ ਕਿਨਾਰੇ ਤੇ ਲੱਗ ਜਾਏ। ਇਹ ਥੋੜਾ ਸਮਾਂ ਵੀ ਅੰਦਰ ਨੂੰ ਧੋ ਦੇਗਾ। ਭਾਈ ਸਾਹਿਬ ਕਹਿੰਦੇ ਨੇ ਸਾਰੀ ਬੇੜੀ ਬਾਹਰ ਕੱਢਣ ਦੀ ਲੋੜ ਨਹੀਂ, ਬਸ ਚਾਰ ਕ ਉਂਗਲਾਂ ਕਿਨਾਰੇ ਲਾ ਦਿੰਦੀ। ਦੂਜਾ ਉਹਨਾਂ ਨੇ ਉਦਾਹਰਨ ਦਿੱਤਾ, ਕਹਿੰਦੇ ਕਈ ਸੱਜਣ 8 ਪਹਿਰਾਂ ਬਾਅਦ ਇੱਕ ਵਾਰ ਰੋਟੀ ਖਾਂਦੇ ਨੇ, 8 ਪਹਿਰ ਬਾਅਦ ਪ੍ਰਸ਼ਾਦਾ ਛਕਦੇ ਵਰਤ ਲਈ, ਏਕਾਹਾਰੀ ਆਪਾਂ ਕਹਿੰਦੇ ਉਹਨਾਂ ਨੂੰ। ਹੁਣ ਉਹ ਕਿੰਨਾ ਕੁ ਟਾਈਮ ਲਾਉਂਦੇ ਨੇ ਲੰਗਰ ਛਕਦੇ? 8 ਪਹਿਰਾਂ ਚ ਲੰਗਰ ਛਕਣ ਵਾਲਾ ਇੱਕ ਵਾਰੀ ਉਹ ਲੰਗਰ ਚ ਬੈਠਦਾ, ਹੱਥ ਤੇ ਪ੍ਰਸ਼ਾਦਾ ਰੱਖਿਆ, ਛਕ ਲਿਆ। ਪਿਆਰੇ, ਉਹ 5-6 ਮਿੰਟ ਚ ਖਾਧਾ ਹੋਇਆ ਲੰਗਰ 24 ਘੰਟੇ ਬੌਡੀ ਨੂੰ ਐਨਰਜੀ ਦੇ ਜਾਂਦਾ। 24 ਘੰਟੇ ਤਾਂ ਲੰਗਰ ਚ ਨਹੀਂ ਕੋਈ ਬੈਠਾ, 6 ਮਿੰਟ ਲੰਗਰ ਛਕਿਆ, ਉਹਨੇ 24 ਘੰਟਿਆਂ ਦੀ ਐਨਰਜੀ ਪੈਦਾ ਕੀਤੀ। ਕਹਿੰਦੇ ਨੇ ਬੌਡੀ ਵਿੱਚ ਐਨਰਜੀ 6 ਘੰਟੇ 6 ਮਿੰਟ ਕਾਦੀ ਹੋਈ ਖੁਰਾਕ ਰਾਹੀਂ, 6 ਮਿੰਟ ਮੈਂ ਸ਼ਬਦ ਵਰਤਾਂ, 24 ਘੰਟੇ ਤਾਕਤ ਦਿੰਦੀ ਏ। ਪਰ ਪਿਆਰੇ, ਉਹ 6 ਮਿੰਟ ਕਿਤੇ ਸੰਗਤ ਕੋਈ ਕਰ ਲੈ ਤੇ ਉਹਦੀ ਐਨਰਜੀ ਮਰਨ ਤੋਂ ਬਾਅਦ ਆਤਮਾ ਦਾ ਸਾਥ ਦਿੰਦੀ ਹੈ। ਥਮਾ ਥੋੜਾ ਪਰ ਤਾਕਤ ਕਿੰਨੀ। ਤੀਸਰੀ ਉਦਾਹਰਨ ਭਾਈ ਸਾਹਿਬ ਨੇ ਦਿੱਤੀ, ਕਹਿੰਦੇ ਇੱਕ ਬੰਦਾ ਵਿਚਾਰਾ ਦੁਖੀ, ਰੋਟੀ ਪਾਣੀ ਨਹੀਂ ਚੱਲਦਾ। ਉਹ ਬਾਦਸ਼ਾਹ ਦੇ ਦਰਬਾਰ ਚ ਗਿਆ, ਉਹਨੇ ਕਿਹਾ ਮੈਂ ਭੁੱਖਾ ਵਾਂ, ਮੈਂ ਮੁਸੀਬਤ ਦਾ ਮਾਰਿਆ ਵਾਂ। ਫਰਿਆਦ ਕੀਤੀ, ਕਿਸੇ ਕਿਹਾ ਤੂੰ ਝੁੱਕ ਕੇ ਸਲਾਮ ਕਰ। ਉਹਨੇ ਜਦੋਂ ਸਲਾਮ ਕੀਤੀ, ਮਿੰਟ ਕਿੰਨੇ ਕੁ ਲੱਗੇ ਝੁੱਕਦਿਆਂ? ਅਸੀਂ ਸਾਰਿਆਂ ਮੱਥਾ ਟੇਕਿਆ ਜੀ, ਕਿੰਨਾ ਟਾਈਮ ਲੱਗਾ ਮੱਥਾ ਟੇਕਦਿਆਂ? ਕੋਈ ਘੰਟੇ 2 ਘੰਟੇ ਨਹੀਂ, 6 ਮਿੰਟ ਤਾਂ ਬਹੁਤ ਜ਼ਿਆਦਾ ਨੇ, 1/2 ਮਿੰਟ ਚ ਬੰਦਾ ਝੁੱਕ ਜਾਂਦਾ। ਕਹਿੰਦੇ ਨੇ ਇੱਕ ਬਾਦਸ਼ਾਹ ਦੇ ਸਾਹਮਣੇ ਕੋਈ ਮੱਥਾ ਟੇਕਦਾ ਅੱਧੀ ਘੜੀ ਚ, ਅੱਧੀ ਤੋਂ ਅੱਧੀ ਘੜੀ ਚ, ਬਾਦਸ਼ਾਹ ਉਹਨਾਂ ਨੂੰ ਜਗੀਰਾ ਦੇ ਦਿੰਦਾ।